सतगुरु जी दे अमृत बचना का कीर्तन आप जी ने श्रवण किया है। विचार अधीन पवित्र गुरबाणी नौ पौड़ियां की विचार कल संपूर्ण हुई सी। दसवीं पौड़ी के नाल आए पहले श्लोक का पाठ आप जी ने सतगुरु की कृपा नाल श्रवण किया है। करो कृपा साध संगत, धन गुरु नानक देव सच्चे पातशाह महाराज कृपालु जी मेर कर आप सिर ते मेर भरिया हाथ रख के अंदर भी एकाग्रता टिकाओ बख्श के अपने इस अमृत बचन की विचार प्रेम भावना अदब नाल आप ही करा लें। बख्शो आशीष और उच्चारण करो जी सतनाम श्री वाहे गुरु जी। करो कृपालता फिर उच्चारण करो जी सतनाम श्री वाहे गुरु जी। सतगुरु गुरु नानक साहिब सच्चे पिता महाराज जी ने अज दे इस पावन पवित्र अमृत श्लोक अंदर बख्शिश की है। इस राज कमान वाले राजा बादशाह उन्हां बादशाहां दे अधीन प्रजा इस संसार दे अंदर विचरण वाले लोग तन ते पान वाले सुंदर वस्त्र सुंदर कीमती सोने चांदी के गहने ते अनेकां तरह के पदार्थ भोगन वाले हजूर कृपा करदे ने। खेर मेरे निरंकार वाहिगुरु जी तुहाडे चरणां विच बेनती करना इस तेरे तो बिना तेरे नाम तो बिना बाकी सब कुछ कूड़। साहिब ने शब्द आरंभ किया श्लोक के कूड राजा कूड प्रजा कूड सब संसार सारिया का जिक्र कर दिता सब कुछ कूड झूठ है। जदों आपां आसा की वार आरंभ की सी ते दूसरी पौड़ी मेरे धन गुरु नानक साहब जी की उच्चारण की कोई आपां पढ़ी सी के हजूर ने कहा कि नानक जी उपाय कै लिख नावे धर्म बहालिया। उसके नाल जो शलोक कृपा करके दर्ज किए सन ते उहदे विच हजूर ने बख्शिश की कि सच्चे तेरे खंड सच्चे ब्रह्मांड सच्चे तेरे लोह सच्चे आकार ते उहदे विच ही मेरे हजूर ने एक शलोक अगे दर्ज किया कि ए जग सच्चे की है कोठड़ी सच्चे का विश्वास। ध्यान दिया जी अज जदों कजूर की इस आप दसवीं पौड़ी से आए तो उ रचना उ धन गुरु नानक साहब जी की पावन पवित्र रचना जो ये कह रहे सन कि सच्चे खंड ने ब्रह्मांड सच्चे ने तेरा हुक्म सच्चा है इस विच तेरा सच्चा निवास है ये कोठड़ी सच्ची है उ कजूर कह रहे हैं दुनिया के लोगों इसे कूड़ सब संसार जो कुछ भी दुनिया में तू देखना पे सब कुछ कूड़ा है। ध्यान दिया जी हुण देखो कि ये पवित्र दो श्लोक ये विरोध का भास नहीं एक दूजे के विरोध में नहीं ओ सतगुरु ओ महला एक पासे कह रहे हैं कि यह जग सच्चे की कोठड़ी है ते दूजे पासे मेरे कलूर कृपा पै करते ने भुल ना जाए ये सब कूड़ तमाशा है ये कूड़ है। थोड़ा जहा रोके सिर्फ इस संबंधी जितनी तू सूझ धन गुरु ग्रंथ साहब जी ने बख्शी है एक अर्ज जरूर कर दें विचार जितनी तू दाता सूझ देता है उस अनुसार कर दें पर कोई दावा नहीं ਕਿ ਜੋ ਅਰਥ ਆਪਾਂ ਕਰ ਦਿੱਤੇ ਨੇ, ਜੋ ਵਿਆਖਿਆ ਆਪਾਂ ਕਰ ਦਿੱਤੀ, ਅਖੀਰ ਏਵੇਂ ਗੁਰਮੁਖੋ ਗੁਰੂ ਅਸਾ ਹੈ ਤੇ ਅਸੀਂ ਸੀਮਾ ਵਿੱਚ ਰਹਿਣ ਵਾਲੇ ਅਸੀਮ ਦਾ ਕਦੀ ਅੰਤ ਨਹੀਂ ਪਾ ਸਕਦੇ, ਉਸ ਅਥਾਹ ਦਾ ਥਾਹ ਨਹੀਂ ਪਾਇਆ ਜਾ ਸਕਦਾ। ਹਜ਼ੂਰ ਨੇ ਕਿਰਪਾ ਕੀਤੀ ਹੈ ਕਿ ਜਦ ਸੱਚੇ ਕੀ ਕੋਟੜੀ ਤੇ ਨਾਲ ਕਹਿੰਦੇ ਪੈਣੇ ਪੂਰ, ਆਨੰਦ ਸਾਹਿਬ ਦੀ ਬਾਣੀ ਆਪਾਂ ਪੜ੍ਹਨੀ, ਹਜ਼ੂਰ ਦੇ ਬਚਨਾਂ ਵਿੱਚੋਂ ਇਹਦੀ ਵਿਆਖਿਆ ਕਰਨੀ, ਆਨੰਦ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਮੇਰੇ ਸਤਿਗੁਰੂ ਨੇ ਇੱਕ ਅੰਮ੍ਰਿਤ ਬਚਨ ਕਿਹਾ, ਕਹਿੰਦੇ ਨੇ ਖੇ ਮੇਰੇ ਮਨਾ, ਜਦੋਂ ਤੂੰ ਆਪਣੇ ਪਰਿਵਾਰ ਵਿੱਚ ਬੈਠ ਕੇ ਇਹਨਾਂ ਨੇਤਰਾਂ ਦੇ ਨਾਲ ਪਰਿਵਾਰ ਦੇ ਜੀਆਂ ਨੂੰ ਦੇਖਣਾ, ਮਤਾਂ ਭੁਲੇਖੇ ਵਿੱਚ ਰਹਿ ਜਾਏ, ਇਹਨਾਂ ਵਿੱਚੋਂ ਕੋਈ ਵੀ ਤੇਰੇ ਨਾਲ ਨਿਭਣ ਵਾਲਾ ਨਹੀਂ। ਉਸੀ ਆਨੰਦ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਜਦੋਂ ਮੇਰੇ ਸਤਿਗੁਰੂ ਇੱਕ ਇੱਕ ਇੰਦਰੇ ਨੂੰ ਮੁਖਾਤਬ ਕਰਦੇ ਨੇ, ਫਿਰ ਉੱਥੇ ਪਹਿਲਾਂ ਮਨ ਨੂੰ ਕਹਿੰਦੇ ਨੇ ਭੁਲੇਖੇ ਵਿੱਚ ਨਾ ਰਹੀ, ਇਹ ਪਰਿਵਾਰ ਇਹ ਕੁਟੰਬ ਤੇਰਾ ਕੋਈ ਵੀ ਨਿਭਣ ਵਾਲਾ ਨਹੀਂ, ਤੇ ਕਹਿੰਦੇ ਨੇ ਖੇ ਲੇਤਰੋ ਐਵੇਂ ਕਿਤੇ ਭਰਮ ਵਿੱਚ ਨਾ ਪੈ ਜਾਇਆ ਜੇ, ਜੋ ਕੁਝ ਤੁਸੀਂ ਦੇਖਦੇ ਪਏ ਹੋ ਸਾਈਂ ਤੋਂ ਬਿਨਾਂ ਦੂਜਾ ਹੈ ਹੀ ਕੋਈ। ਧਿਆਨ ਦਿਓ, ਇੱਕ ਪਾਸੇ ਹਜ਼ੂਰ ਨੇ ਸ਼ਬਦ ਵਰਤੇ ਕਿ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ, ਦੇਖਣ ਦਾ ਸੰਬੰਧ ਨੇਤਰਾਂ ਦੇ ਨਾਲ ਹੈ, ਕਹਿੰਦੇ ਜੋ ਕੁਝ ਤੂੰ ਇਹ ਪਰਿਵਾਰ ਵਿੱਚ ਕੁਟੰਬ ਵਿੱਚ ਦੇਖਣਾ ਪਿਆ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਦਰ ਪਛੋਤਾਈਏ, ਜੋ ਤੂੰ ਦੇਖਣਾ ਨਿਭਣ ਵਾਲਾ ਨਹੀਂ। ਤੇ ਉਹੀ ਧੰਨ ਗੁਰੂ ਅਮਰਦਾਸ ਦੀ ਕਿਰਪਾ ਦੇ ਘਰ ਵਿੱਚ ਆਏ ਤੇ ਸ਼ਬਦ ਕਿਉਂ ਨੇ ਕਿ ਇਹ ਨੇਤਰੋ ਮੇਰਿਓ ਹਰ ਤੂੰ ਨੇ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਕਹਿਣ ਲੱਗੇ ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ ਮਹਾਰਾਜ, ਇਹ ਹਰੀ ਕਾ ਰੂਪ ਹੈ। ਤੇ ਪਹਿਲਾਂ ਤੁਸੀਂ ਬਚਨ ਕਰਕੇ ਆਏ ਹੋ ਕਿ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲ। ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹੀ, ਸਤਿਗੁਰੂ ਨੇ ਰਹਿਮਤ ਕੀਤੀ। ਧੰਨ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਬਚਨ ਪੜ੍ਹਨੇ ਹੈ ਤੇ ਸਾਹਿਬ ਕਹਿੰਦੇ ਨੇ ਜਿਸ ਦੁਨੀਆਂ ਨੂੰ ਤੂੰ ਸ਼ਹਿਰ ਸਮਝੀ ਬੈਠੇ, ਸਿਰਫ ਇਸ ਗੱਲ ਨੂੰ ਖੋਲਣ ਦੇ ਲਈ ਕਿ ਇੱਕ ਪਾਸੇ ਜਦ ਸੱਚੇ ਦੀ ਕੋਟ ਦੀਏ ਤੇ ਦੂਸਰੀ ਤਰਫ ਹਜ਼ੂਰ ਨੇ ਸ਼ਲੋਕ ਕਹਿ ਦਿੱਤਾ ਕਿ ਕੂੜ ਸਭ ਸੰਸਾਰ। ਧੰਨ ਗੁਰੂ ਅਰਜਨ ਦੇਵ ਜੀ ਦੀ ਜੈ ਸ਼੍ਰੀ ਰਾਗ ਵਿੱਚ ਇੱਕ ਪੌੜੀ ਪੜ੍ਹਨੇ ਆਪੂ, ਸਾਹਿਬ ਨੇ ਉਹਦੇ ਵਿੱਚ ਬਖਸ਼ਿਸ਼ ਕੀਤੀ ਹੈ ਵੀ ਜਿਹਨੂੰ ਤੂੰ ਸ਼ਹਿਰ ਸਮਝੀ ਬੈਠਾ, ਸੱਚ ਜਾਣੀ ਇਹ ਸ਼ਹਿਰ ਨਹੀਂ ਇਹ ਜੰਗਲ, ਤੇ ਜੰਗਲ ਵਿੱਚ ਸੁਚੇਤ ਹੋ ਕੇ ਤੁਰੀ, ਤੇ ਇਸ ਜੰਗਲ ਵਿੱਚ ਤੈਨੂੰ ਲੁੱਟਣ ਵਾਲੇ ਫਾਈਆਂ ਪਾਉਣ ਵਾਲੇ ਵੀ ਬੜੇ ਨੇ, ਪਰ ਕਹਿੰਦੇ ਹਕੀਕਤ ਇਹ ਕਿ ਸਮਝ ਉਦਨ ਪੈਗੀ ਜਦਨ ਮੌਤ ਦਾ ਡੰਡਾ ਤੇਰੇ ਸਿਰ ਤੇ ਵੱਜੇਗਾ। ਇਹ ਜੰਗਲ ਖਜੂਰ ਦੇ ਬਚਨ ਆਪਾਂ ਪੜ੍ਹਨੇ ਆ, ਪੌੜੀ ਮਹਾਂ ਧਿਆਨ ਉਦਿਆਨ ਨਗਰ ਕਰ ਮਾਨੇ, ਖੈ ਭਿਆਨਕ ਜੰਗਲ, ਉਦਿਆਨ ਦਾ ਅਰਥ ਜੰਗਲ, ਤੇ ਨਾਲ ਫਿਰ ਸ਼ਬਦ ਵਰਤੇ ਧਿਆਨ ਭਿਆਨਕ ਗ੍ਰਾਮਣ ਹੈ, ਪੌੜੀ ਮਹਾਂ ਧਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ, ਕਾਮ ਕ੍ਰੋਧ ਅਹੰਕਾਰ ਫਿਰੇ ਦੇਵਾਨਿਆ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਫਿਰ ਕਹਿੰਦੇ ਨੇ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਸੱਜਣਾ ਇਹ ਸ਼ਹਿਰ ਨਹੀਂ, ਇਹ ਬਸਤੀ ਨਹੀਂ, ਇਹ ਸੱਚ ਜਾਣ ਇੱਕ ਜੰਗਲੇ ਤੇ ਹੈ ਵੀ ਭਿਆਨਕ। ਹਜ਼ੂਰ ਦੇ ਬਚਨ ਪੜ੍ਹਨੇ ਨੇ, ਇਹ ਜੈਤ ਸ਼੍ਰੀ ਰਾਗ ਦਾ ਬਚਨ ਹੈ, ਉਸ ਤੋਂ ਅੱਗੇ ਇੱਕ ਸ਼ਲੋਕ ਬਾਬਾ ਨਾਨਕ ਜੀ ਦਾ ਸ਼ਬਦ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਰਾਗ ਧਨਾਸ਼ਰੀ। ਸ਼ਬਦ ਆਰੰਭ ਹੁੰਦਾ ਹਜ਼ੂਰ ਪਹਿਲ ਪੁਰੀਏ ਪੁਨਰਕ ਵਨਾ, ਤਾਂਚੇ ਖੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਚੰਤੀ ਨਾਚਨਾ, ਪਹਿਲ ਪੁਰਸ਼ਾਂ ਬਿਰਾ ਅਥੋਲ ਪੁਰਸ਼ਾਂ ਦਮਰਾ। ਤੇ ਕਹਿੰਦੇ ਨੇ ਅਸਲ ਵਿੱਚ ਇਹ ਜੰਗਲ ਨਹੀਂ, ਇਹ ਤਾਂ ਸੱਜਣਾ ਹਰਕਾ ਬਾਗਰਾ ਨਾਚੇ ਪਿੰਡੀ ਮੈਂ ਸਾਗਰਾ। ਬਾਗਰਾ ਦਾ ਅਰਥ ਬਾਗ, ਕਿ ਪਰਮੇਸ਼ਵਰ ਦਾ ਬਣਾਇਆ ਹੋਇਆ ਸੰਸਾਰ ਇੱਕ ਬਾਗ ਹੈ। ਇਸੇ ਕਿਨ ਅਰਥਾਂ ਸੰਬੰਧੀ ਅਰਥ ਜ਼ਰੂਰ ਕਰਦੇ ਹਾਂ। ਇਹ ਗੁਰਮੁਖ ਪਿਆਰੇ ਟੀਕਾਕਾਰ ਨੇ ਦੇ ਅਰਥ ਕੀਤੇ ਨੇ ਕਿ ਪਹਿਲ ਪੁਰੀਏ ਪੁੰਦਰਕ ਵਨਾ, ਅਰਥ ਕੀਤੇ ਨੇ ਕਿ ਪਹਿਲਾਂ ਪਹਿਲ ਚਿੱਟੇ ਕਮਲ ਫੁੱਲਾਂ ਦਾ ਖੇਤ ਸੀ, ਤੇ ਨਾਲ ਸ਼ਬਦ ਵਰਤਦੇ ਨੇ ਤਾਂਚੇ ਸੰਸਾਰ ਸਗਲੇ ਜਨਾ। ਕਹਿਣ ਲੱਗੇ ਜਿਤਨੇ ਵੀ ਜੀਵ ਨੇ ਇਹ ਉਸ ਕੌਲ ਫੁੱਲਾਂ ਦੇ ਖੇਤ ਦੇ ਹੰਸ ਨੇ, ਉਹਨਾਂ ਗੁਰਮੁਖਾਂ ਨੇ ਅਰਥ ਇਹ ਕੀਤੇ ਨੇ। ਦੇਖੋ ਪਿਆਰਿਓ, ਬਾਣੀ ਵਿੱਚ ਅਨੇਕਾਂ ਹਿੰਦੂ ਮਿਥ ਜਿਹੜੀ ਮਨੌਤ ਹੈ ਉਹਦਾ ਜ਼ਿਕਰ ਕੀਤਾ ਹੈ, ਪਰ ਇਹਦਾ ਭਾਵ ਇਹ ਨਹੀਂ ਕਿ ਉਸ ਮਿਥ ਨੂੰ ਥੋਪਿਆ ਗਿਆ। ਖਜੂਰ ਉਹਦੀ ਗੱਲ ਕਰਕੇ ਅਸਲ ਵਿੱਚ ਦੱਸਣਾ ਚਾਹੁੰਦੇ ਨੇ ਕਿ ਗੁਰਮੁਖ ਦਾ ਨਿਰਮਤ ਸਿਧਾਂਤ ਕੀ। ਜਦੋਂ ਦੇ ਅਰਥੇ ਕਰੀਏ ਕਿ ਪਹਿਲਾਂ ਪਹਿਲ ਜਦੋਂ ਸ੍ਰਿਸ਼ਟੀ ਰਚੀ, ਇਹ ਚਿੱਟੇ ਖੌਲ ਤੇ ਫੁੱਲਾਂ ਦਾ ਖੇਤ ਸੀ, ਇਹਦੇ ਵਿੱਚ ਹੰਸ ਜਿਹੜੇ ਨੇ ਕੌਲ ਫੁੱਲਾਂ ਵਿੱਚ ਰਹਿੰਦੇ ਸਨ, ਸਾਰੇ ਜੀਵ ਹੰਸ ਨੇ। ਅੱਜ ਤੱਕ ਆਪ ਦੀ ਬਾਣੀ ਪੜ੍ਹਦੇ ਮੈਂ ਰੰਭ ਵਿੱਚ ਅਰਥ ਕੀਤੀ, ਦਾਵਾ ਕੋਈ ਨਹੀਂ। ਦੇਖੋ ਬਾਣੀ ਵਿੱਚ ਇਹ ਤਾਂ ਪੜ੍ਹਿਆ ਹੈ ਕਿ ਕਮਲ ਦੇ ਫੁੱਲ ਦਾ ਤੇ ਪਾਣੀ ਦਾ ਸੰਬੰਧ ਬਣਿਆ। ਹਜ਼ੂਰ ਨੇ ਸ਼ਬਦ ਵਿੱਚ ਵੀ ਵਰਤੇ ਹੈ ਕਿ ਰੇਮਨ ਐਸੀ ਖਰਚੋਂ ਪ੍ਰੀਤ ਕਰ ਜੈਸੀ ਜਲ ਕਮਲੇ। ਪਾਣੀ ਦਾ ਤੇ ਕਮਲ ਦੇ ਫੁੱਲ ਦਾ ਸਨੇਹ ਹੈ। ਜਦੋਂ ਇਸ ਤੋਂ ਅੱਗੇ ਤੁਰੀਏ ਤੇ ਹਜ਼ੂਰ ਨੇ ਇੱਕ ਹੋਰ ਬਚਨ ਕਿਹਾ ਵੀ ਜੇ ਰੱਬ ਨੂੰ ਪਿਆਰ ਕਰਨੇ ਤੇ ਦੇਖ ਇਸ ਤਰ੍ਹਾਂ ਜਿਵੇਂ ਕਮਲ ਦੇ ਫੁੱਲ ਨੂੰ ਭੌਰਾ ਪਿਆਰ ਕਰਦਾ। ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪੜ੍ਹਿਆ ਕਿ ਕਮਲ ਦੇ ਫੁੱਲ ਨੂੰ ਇਸ ਤਰ੍ਹਾਂ ਪਿਆਰ ਕਰ ਜਿਵੇਂ ਕਮਲ ਦੇ ਫੁੱਲ ਦੇ ਖੇਤਾਂ ਵਿੱਚ ਹੰਸ ਤੁਰੇ ਫਿਰਦੇ। ਖੈਰ ਦਾਵਾ ਨਹੀਂ ਕਰ ਰਿਹਾ। ਦੇਖੋ ਪਾਣੀ ਦਾ ਤੇ ਕਮਲ ਦੇ ਫੁੱਲ ਦਾ ਆਪਸੀ ਸੰਬੰਧ, ਉਸ ਪਿਆਰ ਨੂੰ ਉਸ ਮੁਹੱਬਤ ਦਾ ਜ਼ਿਕਰ ਕੀਤਾ ਹੈ, ਪਰ ਜਦੋਂ ਤੱਕੀਏ ਕਿ ਕਮਲ ਦੇ ਫੁੱਲ ਦਾ ਤੇ ਭਵਰੇ ਦਾ ਜ਼ਿਕਰ ਕੀਤਾ ਹੈ, ਪਰ ਕਿਤੇ ਨਹੀਂ ਪੜਿਆ ਵੀ ਖੰਸ ਦਾ ਤੇ ਕਮਲ ਦੇ ਫੁੱਲਾਂ ਦੇ, ਚਿੱਟੇ ਕਮਲ ਦੇ ਫੁੱਲਾਂ ਦਾ ਖੇਤ ਦਾ ਜ਼ਿਕਰ ਕੀਤਾ। ਅਸਲ ਵਿੱਚ ਭਗਤ ਨਾਮਦੇਵ ਜੀ ਉਸ ਮਨੋਤ ਦਾ ਪਹਿਲਾਂ ਜ਼ਿਕਰ ਕਰਦੇ ਨੇ ਸ਼ਬਦ ਵਿੱਚ। ਪਹਿਲਾਂ ਇਹ ਮੰਨਿਆ ਜਾਂਦਾ ਸੀ, ਮੰਨਿਆ ਗਿਆ ਹਿੰਦੂ ਫਲਸਫੇ ਅਨੁਸਾਰ ਕਿ ਸਭ ਤੋਂ ਪਹਿਲਾਂ ਕੌਲ ਦਾ ਫੁੱਲ ਹੈ, ਉਸ ਕੌਲ ਦੇ ਫੁੱਲ ਵਿੱਚੋਂ ਬ੍ਰਹਮਾ ਦੀ ਉਤਪਤੀ ਹੋਈ ਤੇ ਬ੍ਰਹਮਾ ਨੇ ਸਾਰੀ ਸ੍ਰਿਸ਼ਟੀ ਨੂੰ ਬਣਾ ਦਿੱਤਾ। ਮੈਂ ਸਿਰਫ ਵਰਣ ਕਰ ਰਿਹਾ ਉਸ ਮਨੌਤ ਅਨੁਸਾਰ। ਅੱਗੇ ਉਹਨਾਂ ਨੇ ਆਪਣਾ ਨਜ਼ਰੀਆ ਪੇਸ਼ ਕੀਤਾ, ਇਹਦੇ ਅਰਥ ਗੁਰਮੁਖ ਵਿਦਵਾਨ ਨੇ ਕਿਵੇਂ ਕੀਤੇ। ਕਹਿਣ ਲੱਗੇ ਦੇਖੋ ਦਵੈਸ਼ ਵਿੱਚ ਆ ਕੇ ਅਰਥਾਂ ਨਾਲ ਧੱਕਾ ਨਾ ਕਰੋ। ਪਹਿਲ ਕੁੜੀਏ ਪੁੰਡਰਕ ਬਣਾ। ਕਹਿਣ ਲੱਗੇ ਮਨੌਤ ਹੈ ਕਿ ਪਹਿਲਾ ਪੈਰ ਚਿੱਟਾ ਕੌਲ ਦਾ ਫੁੱਲ ਸੀ। ਮੈਂ ਅਰਥ ਕਰਾਂ ਇਹ ਉਸ ਮੁਤਾਬਕ, ਹਾਲਾਂਕਿ ਗੁਰਮੁਖ ਦਾ ਜਿਹੜਾ ਫਲਸਫਾ ਹੈ ਹਰ ਇੱਕ ਕੀਤੇ ਕੋਈ ਸ਼ੰਕੇ ਦਾ ਉੱਤਰ ਵੀ ਇਹਦੇ ਵਿੱਚੋਂ। ਜਪਜੀ ਸਾਹਿਬ ਦੀ ਵਿਆਖਿਆ ਕਰਦੇ ਆ ਇਹ ਅਰਥ ਕੀਤੀ ਸੀ। ਮੰਨਿਆ ਜਾਂਦਾ ਹੈ ਕਿ ਧਵਲ ਧੱਗਾ ਧਰਤੀ ਦੇ ਥੱਲੇ ਵੀ, ਤੇ ਸਾਹਿਬ ਨੇ ਇੱਕੋ ਗੱਲ ਕਹਿ ਦਿੱਤੀ ਸੀ। ਕਹਿਣ ਲੱਗੇ ਹਕੀਕਤ ਨੀ ਸਮਝੀ, ਇੱਕ ਪਸ਼ੂ ਨਹੀਂ ਇਹ ਧੌਲ ਧਰਮ ਦਇਆ ਦਾ ਪੂਤ, ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਸ੍ਰਿਸ਼ਟੀ ਦੀ ਗੱਲ ਕੀਤੀ ਇਹ ਜ਼ਰੂਰ ਕਿਹਾ ਵੀ ਸ੍ਰਿਸ਼ਟੀ ਰਚੀ, ਪਰ ਨਾਲ ਇੱਕ ਗੱਲ ਕਹਿ ਕੇ ਸਾਰੇ ਸ਼ੰਕੇ ਸਮਾਪਤ ਕਰ ਦਿੱਤੇ ਵੀ ਤੂੰ ਇਸ ਪਾਸੇ ਨਾ ਪਈ। ਕਿਹੜੇ ਪਾਸੇ? ਮਤਾ ਇਹ ਸਮਝਣ ਲੱਗ ਪਈ ਸ੍ਰਿਸ਼ਟੀ ਕਦੋਂ ਬਣੀ, ਸ੍ਰਿਸ਼ਟੀ ਦੇ ਬਣਨ ਦਾ ਵੇਲਾ ਕੀ ਸੀ, ਸਮਾਂ ਕਿਹੜਾ ਸੀ, ਮਕੀਨਾ ਕੀ ਸੀ। ਇੱਕੋ ਤੁਕ ਵਿੱਚ ਸਿੱਖ ਦੇ ਅੰਦਰ ਨੂੰ ਸੰਤੁਸ਼ਟ ਕਰ ਦਿੱਤਾ ਕਿ ਤੇਰੀ ਖਤ ਬਸ ਇਹ ਜਾ ਕਰਤਾ ਸ੍ਰਿਸ਼ਟੀ ਕੋ ਸਾਡੇ ਆਪੇ ਜਾਣੇ ਸੋਈ ਵਿਚਾਰ ਖਤਮ। ਤੂੰ ਨੇ ਤੂੰ ਬਾਤ ਸੋਚੀ, ਤੇਰੇ ਸਮਰੱਥ ਗੁਰੂ ਨੇ ਜੇ ਕਹਿ ਦਿੱਤਾ ਜਿਸ ਨੇ ਸਿਰਜਿਆ ਉਹ ਜਾਣਦਾ। ਪਹਿਲਾਂ ਦੂਸਰਿਆਂ ਦਾ ਜ਼ਿਕਰ ਕੀਤਾ, ਜੋਗੀ ਦਾ ਕੀਤਾ, ਕਾਜੀ ਦਾ ਕੀਤਾ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਇੱਥੇ ਭਗਤ ਜੀ ਨੇ ਸ਼ਬਦ ਵਰਤਿਆ ਪਹਿਲ ਪੁਰੀਏ ਪੁੰਡਰਕ ਬਣਾ। ਪਹਿਲਾਂ ਪਹਿਲ ਚਿੱਟਾ ਕੌਲ ਦਾ ਫੁੱਲ ਹੈ, ਇਸ ਤੋਂ ਅਗਲਾ ਬਚਨ ਤਾਂਚੇ ਹੰਸਾ। ਦੇਖੋ ਹੰਸਾ ਦਾ ਅਖਰੀ ਅਰਥ ਬਾਣੀ ਵਿੱਚ ਬ੍ਰਹਮਾ ਵੀ ਆਇਆ, ਤਾਂਚੇ ਹੰਸਾ। ਉਹਦੇ ਵਿੱਚੋਂ ਬ੍ਰਹਮਾ ਦੀ ਉਤਪਤੀ ਹੋਈ, ਸਗਲੇ ਜਨਾਂ ਤੇ ਸੱਚ ਜਾਣ ਬਾਕੀ ਜਿਤਨੇ ਜੀਵ ਨੇ, ਇਹ ਮੰਨਿਆ ਗਿਆ ਵੀ ਉਸ ਬ੍ਰਹਮਾ ਦੀ ਉਹਨੇ ਉਤਪਤੀ ਕੀਤੀ। ਪਰ ਅੱਗੇ ਭਗਤ ਜੀ ਨੇ ਬੜੀ ਸੋਹਣੀ ਗੱਲ ਕਲੀਅਰ ਕੀਤੀ। ਕਹਿਣ ਲੱਗੇ ਅਸਲ ਵਿੱਚ ਗੱਲ ਪਤਾ ਕੀ ਇਹ ਪਹਿਲ ਪੁਰਸ਼ਾ ਬਿਰਾ, ਕਿ ਸਭ ਤੋਂ ਪਹਿਲਾਂ ਪੁਰਸ਼ਾ ਬਿਰਾ ਜਿਹਨੂੰ ਸਾਹਿਬ ਨੇ ਕਿਹਾ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਏ। ਹੁਣ ਗੁਰਮਤ ਦਾ ਸਿਧਾਂਤ, ਹੁਣ ਅੱਧੀ ਤੁਕ ਲੈ ਕੇ ਅਰਥ ਕਦੀ ਨੀ ਤੂੰ ਕਰ ਸਕਦਾ। ਹਾਂ ਅੱਧੀ ਤੁਕ ਲੈ ਕੇ ਮਨੁੱਖ ਆਪਣਾ ਸਵਾਰਥ ਤਾਂ ਪੂਰ ਸਕਦਾ, ਪਰ ਗੁਰਮਤ ਦਾ ਸਿਧਾਂਤ ਪੜ੍ਹਨ ਦੇ ਲਈ ਸਤਿਗੁਰੂ ਦੇ ਪੂਰੇ ਸ਼ਬਦ ਨੂੰ ਸਮਕਸ਼ ਰੱਖ ਕੇ ਅਰਥ ਕੀਤੇ ਜਾਣਗੇ। ਹੁਣ ਕਰਦੇ ਨੇ ਨਾ, ਆ ਪੜ੍ਹਿਆ ਸੀ ਇੱਕ ਵਾਰੀ ਕਿ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਉਹਨਾਂ ਦੇ ਵੇਲੇ ਦੋ ਸਿੱਖਾਂ ਦੀ ਆਪਸੀ ਗੱਲਬਾਤ ਹਜ਼ੂਰ ਨੇ ਭਾਦੂ ਦੇ ਮਹੀਨੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੁਣੀ ਸੀ। ਮਾਲਾ ਸਿੰਘ ਤੇ ਲਾਹੌਰਾ ਸਿੰਘ ਇੱਕ ਨੇ ਪੈਸੇ ਲਏ ਸਨ ਉਧਾਰੇ। ਅਖੀਰ ਤੇ ਉਹ ਗੁਰੂ ਦੇ ਨੇੜੇ ਰਹਿੰਦਾ ਸੀ, ਪੈਸੇ ਦੇਣ ਤੋਂ ਜਵਾਬ ਦੇ ਦਿੱਤਾ, ਮੁੱਕਰ ਗਿਆ। ਇੱਕ ਦਿਨ ਉਹਨੇ ਸ਼ਾਮ ਨੂੰ ਘਰ ਜਾ ਕੇ ਕਿਹਾ ਕਿ ਦੇਖ ਤੂੰ ਮੈਨੂੰ ਮਾਇਆ ਦੇ ਦੀ ਹੈ, ਦੇ ਦੇ, ਮੇਰੇ ਹੱਥ ਤੰਗ ਹੈ। ਉਹ ਕਹਿੰਦਾ ਕੋਈ ਮੇਰੇ ਕੋਲ ਪੈਸਾ ਨਹੀਂ, ਜਾ ਭੱਜ ਜਾ। ਉਹਨੇ ਨਾਲ ਪਤਾ ਕੀ ਕਿਹਾ, ਕਹਿਣ ਲੱਗਾ ਤੈਨੂੰ ਲੇਖਾ ਦੇਣਾ ਪਏਗਾ। ਜਿਹਨੇ ਰੁਪਈਏ ਲਏ ਸੀ ਉਹਨੂੰ ਤੁੱਕ ਦੇ ਅਰਥੀ ਗੱਲ ਕਰ ਗਲਤ ਕਰ ਦਿੱਤੇ। ਕਹਿਣ ਲੱਗਾ ਲੇਖਾ ਕੋਈ ਨਾ ਪੁੱਛੀ ਜਾਂ ਗੁਰ ਬਖਸ਼ਣ ਦਾ ਧਿਆਨ ਦਿਓ। ਜੇ ਉਹ ਸੌ ਸਾਖੀ ਵਿੱਚ ਗੁਰ ਬਖਸ਼ਣ ਦਾ ਲਿਖਿਆ, ਹਕੀਕਤ ਵਿੱਚ ਇਹ ਬਾਣੀ ਦੀ ਤੋਕੇ ਕਿ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ਣ ਦਾ। ਉਹਨੇ ਕਹਿ ਦਿੱਤਾ ਤੂੰ ਕੌਣ ਹੈ ਲੇਖਾ ਲੈਣ ਵਾਲਾ, ਨਹੀਂ ਮੈਂ ਪੈਂਦਾ ਤੇਰੇ ਪੈਸੇ। ਆਖਿਰ ਬੰਦਾ ਗੁਰੂ ਦੇ ਨੇੜੇ ਰਹਿੰਦਾ ਸੀ, ਅਧਿਕਾਰ ਤਾਂ ਹੈ ਸੀ ਨਾ ਕਿ ਕੁਝ ਨਾ ਕੁਝ ਆਪਣੀ ਚਲਾ ਜਾਂਦਾ। ਹਜ਼ੂਰ ਨੇ ਰਾਤ ਵੇਲੇ ਉੱਤੋਂ ਸੁਣਿਆ ਤੇ ਇੱਕੋ ਸ਼ਬਦ ਨਾਲ ਉਹਨੂੰ ਠਿੱਕ ਕਰ ਦਿੱਤਾ। ਕਹਿਣ ਲੱਗੇ ਦੇਖ, ਉੱਤੋਂ ਆਵਾਜ਼ ਦੇ ਕੇ ਰਾਤ ਨੂੰ ਕਹਿੰਦੇ ਨੇ ਮਤਾ ਭੁਲੇਖੇ ਵਿੱਚ ਰਹਿ, ਤੂੰ ਸਾਡੇ ਘਰ ਵਿੱਚ ਰਹਿੰਦਾ ਤੇ ਬੇਈਮਾਨੀ ਕਰੇਂ, ਇਹ ਤੁਕ ਲੈ ਕੇ ਤੁਰਿਆ ਫਿਰੇ, ਲੇਖਾਂ ਕੋਈ ਨਾ ਪੁੱਛੀ ਜਾਂ ਹਰ ਬਖਸ਼ਣ ਦਾ। ਕਦੀ ਇਹ ਵੀ ਸਲੋਕ ਪੜ੍ਹ ਲਈ ਕਿ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਗੁਰੂ ਪੀਰ ਨੇ ਤਾਂ ਹਾਮਾ ਭਰਨਾ ਜੇ ਤੂੰ ਅੰਦਰੋਂ ਕਪਟੀ ਨਾ ਹੋਵੇਗਾ। ਤੇ ਹੁਣ ਅੱਧੀ ਤੁਕ ਲੈ ਕੇ ਕਹੀ ਜਾਈਏ ਕਿ ਬਹੁਤਾ ਕਹੀਏ ਬਹੁਤਾ ਹੋਏ, ਉਹਦੇ ਅਰਥ ਜਿਹੜੇ ਨੇ ਹੋਰ ਬਣਦੇ ਨੇ। ਖੈਰ ਮੈਂ ਆਪਣੇ ਵਿਸ਼ੇ ਵੱਲ ਆਉਣਾ। ਕਹਿਣ ਲੱਗੇ ਕਿ ਪਹਿਲ ਪੁਰਸ਼ਾਂ ਬਿਰਾ, ਕਿ ਸਭ ਤੋਂ ਪਹਿਲਾਂ ਉਹ ਪਰਮ ਪਿਤਾ ਪਰਮੇਸ਼ਵਰ ਆਪ ਹੈ। ਅਥੋਰ ਪੁਰਸ਼ਾਂ ਦਮਰਾਂ, ਉਸ ਪ੍ਰਭੂ ਨੇ ਆਪ ਹੀ ਇਹ ਮਾਇਆ ਨੂੰ ਸਿਰਜਿਆ। ਖੈਰ ਜਿਹੜੀ ਅਰਥ ਕਰ ਰਿਹਾ ਸਾਂ, ਹਜ਼ੂਰ ਨੇ ਕਿਹਾ ਵੀ ਇਹ ਭਿਆਨਕ ਜੰਗਲ ਹੈ। ਭਗਤ ਨਾਮਦੇਵ ਜੀ ਨੇ ਕਹਿ ਦਿੱਤਾ ਨਹੀਂ, ਇਹ ਪ੍ਰਭੂ ਦਾ ਬਣਾਇਆ ਹੋਇਆ ਸੋਹਣਾ ਇੱਕ ਬਾਗ। ਕਈ ਵਾਰੀ ਇਹ ਸ਼ਬਦ ਪੜ੍ਹਨੇ ਤੇ ਮਨ ਵਿੱਚ ਪੜ੍ਹਦਿਆਂ ਵੀ ਆਉਂਦਾ ਕਿ ਜੇ ਮਾਲਕ ਜੀ ਇੱਕ ਪਾਸੇ ਕਹਿ ਰਹੇ ਹੋ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਤੇ ਦੂਜੇ ਪਾਸੇ ਤੁਸੀਂ ਕਿਰਪਾ ਕਰਕੇ ਕਹਿ ਦਿੱਤਾ ਕਿ ਇਹ ਵਿੱਚ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ। ਇੱਕ ਪਾਸੇ ਕਹਿੰਦੇ ਪਏ ਹੋ ਮਹਾਂ ਧਿਆਨ ਉਦਿਆਨ ਨਜ਼ਰ ਕਰ ਮਾਨਿਆ, ਤੇ ਦੂਸਰੀ ਤਰਫ ਕਿਰਪਾ ਕਰਕੇ ਕਹਿ ਦਿੱਤਾ ਜੇ ਹਰ ਕਾ ਬਾਗਰਾ। ਇਸੇ ਤਰ੍ਹਾਂ ਆਸਾਂ ਕੀ ਵਾਰ ਵਿੱਚ ਤੁਸੀਂ ਕਿਰਪਾ ਕਰਕੇ ਇੱਕ ਪਾਸੇ ਕਹਿੰਦੇ ਹੋ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਤੇ ਅੱਜ ਕਹਿ ਦਿੱਤਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਇਹਨੂੰ ਕੂੜ ਮੰਨੀਏ ਕਿ ਸੱਚੇ ਕੀ ਕੋਠੜੀ ਮੰਨੀਏ। ਧਿਆਨ ਦਿਓ, ਇਹਨੂੰ ਦਾਤਾ ਜੀ ਖਰਕਾ ਬਾਗਰਾ ਮੰਨੀਏ ਕਿ ਮਾਂ ਧਿਆਨ ਮੰਨੀਏ। ਫਿਰ ਮੇਰੇ ਮਾਲਕ ਜੀ ਇਹ ਸੰਸਾਰ ਨੂੰ ਆਪਾਂ ਕੁਟੰਬ ਨੂੰ ਦੇਖਦੇ ਹਾਂ, ਇਹ ਨਾਲ ਚੱਲਣ ਵਾਲਾ ਮੰਨੀਏ ਜਾਂ ਹਰੀ ਕਾ ਰੂਪ ਮੰਨੀਏ। ਮੇਰੇ ਸਾਹਿਬ ਨੇ ਬੜੀ ਕਿਰਪਾ ਕੀਤੀ ਜਦੋਂ ਇਹ ਸਲੋਕ ਪੜ੍ਹਨਿਆਂ ਨੇ ਕਿ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਉੱਥੇ ਅਰਥ ਕੀਤੇ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਨੇ। ਕਹਿਣ ਲੱਗੇ ਖੰਡ ਬ੍ਰਹਿਮੰਡ ਬਿਲਸਣ ਵਾਲੇ ਜ਼ਰੂਰ ਨਹੀਂ, ਪਰ ਮੇਰੇ ਮਾਲਕ ਜੀ ਇਹ ਤੇਰੇ ਸਿਰਜੇ ਹੋਣ ਕਰਕੇ ਇਹ ਸੱਚੇ ਨਹੀਂ। ਪਰ ਜਦੋਂ ਖੌਮੀ ਵਿੱਚ ਗ੍ਰਸਿਆ ਹੋਇਆ ਬੰਦਾ ਆਪਣੀ ਹੋਂਦ ਕਾਇਮ ਕਰਕੇ ਕਹਿ ਰੱਬ ਨਾਂ ਦੀ ਕੋਈ ਚੀਜ਼ ਨਹੀਂ, ਉਹ ਬਾਦਸ਼ਾਹ ਵੀ ਭਾਵੇਂ ਕਿਉਂ ਨਾ ਹੋਵੇ, ਸੱਚ ਜਾਣੋ ਉਹਦੀ ਸਲਤਨਤ ਉਹਦੀ ਬਾਦਸ਼ਾਹ ਦੀ ਕੁੜੀ। ਜੇ ਉਹਦੇ ਤੋਂ ਬਿਨਾਂ ਕਦੀ ਦੋਨਾਂ ਸ਼ਲੋਕਾਂ ਨੂੰ ਸਾਹਮਣੇ ਰੱਖੋ, ਇੱਕ ਪਾਸੇ ਕਹਿ ਰਹੇ ਨੇ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਕ ਸੱਚੇ ਆਕਾਰ, ਇਹਦੇ ਅਖੀਰ ਵਿੱਚ ਕਹਿੰਦੇ ਨੇ ਕਿ ਕੂੜ ਮੈਂ ਤਾਂ ਕਿਹਾ ਨਾਨਕ ਵਖਾਣੇ ਬੇਨਤੀ ਤੁਧ ਬਾਦ ਕੂੜੋ ਕੂੜ। ਜੇ ਤੇਰਾ ਤੇ ਤੁਧ ਸ਼ਬਦ ਵਿੱਚ ਉੱਠ ਜਾਏ ਤੇ ਦਾਤਾ ਸਭ ਕੂੜ ਤਮਾਸ਼ਾ ਹੀ, ਜੇ ਤੇਰਾ ਤੇ ਤੁਧ ਰਹੇ ਸੱਚ ਜਾਣੀ ਤੇਰੇ ਹਰੀ ਕਾ ਬਾਗਰਾ, ਜੇ ਤੇਰਾ ਰਹੇ ਫਿਰ ਇਹ ਵਿੱਚ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਜੇ ਤੇਰਾ ਰਹੇ ਤੇ ਫਿਰ ਸੱਚ ਜਾਣੀ ਇਹ ਜਗ ਸੱਚੇ ਕੀ ਹੈ ਕੋਟਲੀ। ਤੇਰੇ ਨੂੰ ਤੇ ਤੁਧ ਸ਼ਬਦ ਨੂੰ ਕਦੀ ਭੁੱਲੀ ਨਾ। ਦੇਖੋ ਸਾਹਿਬ ਨੇ ਕਿਰਪਾ ਕੀਤੀ, ਫਿਰ ਇਸ ਕੂੜ ਨੂੰ ਬੰਦਾ ਕਿਵੇਂ ਪਾਰ ਕਰ ਸਕਦਾ। ਕੱਲ ਵੈਸੇ ਵਿਸ਼ਾ ਹੋਣਾ ਸੱਚ ਤਾਂ ਪਰ ਜਾਣੀ ਹੈ। ਇੱਕ ਅਰਜ਼ ਕਰਾਂ, ਹਜ਼ੂਰ ਨੇ ਰਹਿਮਤ ਕਰਕੇ ਇੱਕ ਬਚਨ ਕਿਹਾ, ਆਪਾਂ ਸੋਦਰ ਰਹਿ ਰਾਸ ਵਿੱਚ ਇਹ ਬਚਨ ਪੜ੍ਹਨੇ ਹਾਂ ਕਿ ਪੰਖ ਚ ਮੋਹ ਪੱਗ ਨਹੀਂ ਚੱਲੇ, ਮੋਹ ਦਾ ਚਿੱਕੜ ਹੈ ਤੇ ਪੈਰ ਤੁਰਦੇ ਨਹੀਂ। ਜਿਤਨਾ ਤੁਰਨ ਦਾ ਯਤਨ ਕਰਨੇ ਆ ਚਿੱਕੜ ਖਿੱਚਦਾ, ਤੇ ਚਿੱਕੜ ਵੀ ਉਹ ਵੇ ਕਿ ਜਿਹਦੇ ਤੇ ਮਨੁੱਖ ਨੂੰ ਸੁਚੇਤ ਕੀਤਾ ਸੰਭਲ ਕੇ ਤੁਰੀ ਮਾਰੂ ਦੱਖਣੇ ਵਿੱਚ ਇੱਕ ਬਚਨ ਹੁੰਦਾ ਕੁੜੀਏ ਕੁੜੀਏ ਬਹਿੰਦਿਆ ਪਲ ਗਾੜਾ ਮਨਰੇਰ। ਇੱਕ ਸ਼ਬਦ ਬੜਾ ਅਸੀਂ ਪੇਂਡੂ ਪੁਰਾਣਾ ਵਰਤਨੇ ਹਾਂ ਕਿ ਆਮ ਤੌਰ ਤੇ ਕਹਿੰਦੇ ਨਾ ਮੇਰੇ ਪਿੱਛੇ ਤੁਰੇ ਹਾਂ ਤੇ ਸ਼ਬਦ ਵਰਦੇ ਸਨ ਵਗਿਆ ਮੇਰੇ ਪਿੱਛੇ ਪਿੱਛੇ। ਕੁੜੀਏ ਕੁੜੀਏ ਬਹਿੰਦਿਆ ਉਹ ਧਿਆਨ ਰੱਖੀ ਤੇਜ਼ ਤੇਜ਼ ਚੱਲਣ ਵਾਲਿਆਂ ਪਲ ਗਾੜਾ ਮੈਂ ਰੇਰ ਜਿੱਥੇ ਤੂੰ ਤੁਰਨਾ ਪੈ ਇਹ ਧਰਤੀ ਸੁੱਕੀ ਲੱਗਦੀ ਆ ਪਰ ਅਸਲੀਅਤ ਇਹੀ ਰੱਬ ਮੇਰ ਕਰੇ ਤੇਰਾ ਪੈਰ ਨਾ ਤਿਲਕੇ ਜੇ ਤਿਲ ਗਿਓ ਤੇ ਸਾਰਾ ਚਿੱਕੜ ਨਾਲ ਭਰਿਆ ਜਾਏਗਾ। ਖੈਰ ਚਿੱਕੜ ਕੁੜੀਏ ਕੁੜੀਏ ਬਹਿੰਦਿਆਂ ਪਲ ਗਾੜਾ ਮਹਿਰੇਰ ਵੇਖੇ ਛਿੱਕੜ ਛੀਨ ਦੋ। ਕਹਿੰਦੇ ਆਪਣੀਆਂ ਅੱਖਾਂ ਨਾਲ ਤੱਕੇ ਨੇ ਧਿਆਨ ਦਿਓ ਆਪਣੀਆਂ ਅੱਖਾਂ ਨਾਲ ਦੇਖੇ ਨੇ ਵੇਖੇ ਛਿੱਕੜ ਛੀਨ ਦੋ ਜਾਮ ਛਿਸੰਦੋ ਪੇਰ। ਇੱਥੇ ਪਾਠ ਪੈਰ ਨੀ ਪੇਰ ਜਿਹਦਾ ਪੈਰ ਖਿੱਚ ਗਿਆ ਕਹਿਣ ਲੱਗੇ ਅੱਖਾਂ ਨਾਲ ਦੇਖਿਓ ਚਿੱਕੜ ਨਾਲ ਭਰੇ ਗਏ। ਇੱਥੇ ਹਜ਼ੂਰ ਨੇ ਕਹਿੰਦੇ ਮੈਂ ਅੱਖਾਂ ਨਾਲ ਤੱਕਿਆ ਪੰਕਜ ਮੋਹ ਪੱਗ ਨੀ ਚੱਲ ਹਮ ਦੇਖਾਂ ਮੈਂ ਵੇਖਿਆ। ਕਹਿੰਦੇ ਸੁਣੀ ਸੁਣਾਈ ਗੱਲ ਨੀ ਹਮ ਦੇਖਾਂ ਤੈ ਡੂਬ ਜਲੇ। ਜਦੋਂ ਬਾਬੇ ਫਰੀਦ ਨੂੰ ਪੜ੍ਹੀਏ ਉਹ ਕਹਿੰਦੇ ਹਕੀਕਤ ਹੀ ਕਿ ਗੁਰੂ ਵੇਖਦਾ ਚਿੱਕੜ ਵਿੱਚ ਡੁੱਬਦਿਆਂ ਨੂੰ ਪਰ ਚਿੱਕੜ ਵਿੱਚ ਡੁੱਬਦੇ ਨੂੰ ਪਤਾ ਨੀ ਲੱਗਦਾ ਤੇ ਡੁੱਬਣਾ ਪਿਆ। ਸਾਹਿਬ ਨੇ ਇੱਕ ਬਚਨ ਕਿਹਾ ਕਿ ਦੁੱਖਾਂ ਛੇਤੀ ਦਿਉਂ ਗਿਆ ਸੋਲਾਂ ਛੇਤੀ ਰਾਤ। ਕਹਿੰਦੇ ਖੜਾ ਪੁਕਾਰਾ ਪਾਤਲੀ ਗੁਰੂ ਮਲਾ ਖਲੋਤਾ ਵੇਖਦਾ ਪਿਆ ਤੇ ਨਾਲ ਕਹਿੰਦੇ ਬੇੜਾ ਕੱਪਰਵਾਦ ਤੇਰੀ ਜ਼ਿੰਦਗੀ ਦਾ ਬੇੜਾ ਡੁੱਬਣ ਲੱਗਾ ਜੀ ਦਲਦਲ ਵਿੱਚ ਫਸਣ ਲੱਗੇ ਜੀ। ਜਦੋਂ ਬਾਬੇ ਫਰੀਦ ਨੂੰ ਪੁੱਛੀ ਉਹ ਖੁਦ ਕਹਿੰਦੇ ਨੇ ਕਿ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਦਿਓ ਤੁਰਨਾ ਵਾ ਤੇ ਚਿੱਕੜ ਆਪਣੇ ਵੱਲ ਖਿੱਚ ਬਹਿ ਚਾਰ ਸਵੇਰੇ ਚਿੱਕੜ ਹੀ ਚਿੱਕੜ। ਹੁਣ ਇੱਕ ਪਾਸੇ ਚਿੱਕੜ ਦੇਖੋ ਸਮਰਾ ਸਤਿਗੁਰੂ ਸੁਜਾਨ ਸਤਿਗੁਰੂ ਸੁਚੱਜਾ ਗੁਰੂ ਜਿਨ੍ਹਾਂ ਹਰ ਇੱਕ ਦਵਾਈ ਦਾ ਇਲਾਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਰ ਰੋਗ ਦਾ ਇਲਾਜ ਰੱਖਿਆ ਔਸ਼ਧੀ ਰੱਖੀ ਜੇ ਹੁਣ ਇਹ ਕਹਿ ਦੀ ਚਿੱਕੜ ਇਹਦੀ ਛੱਡੋ ਪਰ ਸੰਸਾਰ ਤਾਂ ਕੱਪਰ ਬੇੜੇ ਕੱਪਰ ਵਿੱਚ ਫਸ ਗਏ ਨੇ ਜੀ। ਮੇਰੇ ਸਾਹਿਬ ਨੇ ਕਿਹਾ ਇੱਕ ਪਾਸੇ ਕਹਿੰਦੇ ਨੇ ਗਲੀ ਵਿੱਚ ਤੁਰਨਾ ਤੇ ਪੈਰ ਡੁੱਬਦੇ ਪਏ ਨੇ ਦੂਜੇ ਪਾਸੇ ਕਹਿਣ ਲੱਗੇ ਕਿ ਨਦੀ ਤਰੰਗੜੀ ਮਹਿੰਗਾ ਖੋਜ ਨਾ ਖੁੰਭ ਹੈ। ਹੁਣ ਉਹੀ ਰਸਨਾ ਹੈ ਉਹੀ ਬਚਨ ਨੇ ਇੱਕ ਪਾਸੇ ਕਹਿ ਰਹੇ ਨੇ ਕਿ ਚਿੱਕੜ ਵਿੱਚ ਡੁੱਬਨੇ ਪਏ ਦੂਜੇ ਪਾਸੇ ਕਹਿੰਦੇ ਨੇ ਮੇਰਾ ਗੁਰੂ ਮੇਰੇ ਨਾਲ ਹੈ ਨਾ ਆ ਜਿਹਨੂੰ ਲੋਕ ਚਿੱਕੜ ਦਾ ਸਮੁੰਦਰ ਕਹਿੰਦੇ ਨੇ ਮੇਰੇ ਪੈਰ ਵੀ ਨਹੀਂ ਭਿੱਜੇ। ਨਦੀ ਤਰੰਗੜੀ ਮਹਿੰਗਾ ਖੋਜ ਨਾ ਖੁੰਭ ਹੈ ਪਰ ਇੱਕ ਸ਼ਰਤ ਜ਼ਰੂਰ ਕਿ ਮੰਝ ਮੁਹੱਬਤ ਤੇਰੀ ਜੇ ਮੰਝ ਮੁਹੱਬਤ ਤੇਰੀ ਏ ਤੇ ਸੱਚੇ ਤੇਰੇ ਖੰਡ ਨੇ ਜੇ ਅੰਦਰ ਮੁਹੱਬਤ ਨਹੀਂ ਤੇ ਸੱਚ ਜਾਣੀ ਕੂੜ ਸਭ ਸੁਣਦਾ। ਸਾਹਿਬ ਨੇ ਸ਼ਬਦ ਵਰਤੇ ਕਿ ਨਦੀ ਤਰੰਗੜੀ ਮਹਿੰਗਾ ਖੋਜ ਨਾ ਖੁੰਭ ਹੈ ਮੰਝ ਮੁਹੱਬਤ ਤੇਰੀ ਤੈ ਸਹਿ ਚਰਨੀ ਮਹਿੰਗਾ ਹੀ ਜੜਾ ਪੀਤਮ ਤੇਰੇ ਚਰਨਾਂ ਨਾਲ ਮੇਰਾ ਕਿਰਦਾ ਪੀਤਾ ਗਿਆ ਹਰ ਨਾਨਕ ਤੁਲਹਾ ਬੇੜੀ ਤੇਰਾ ਪਿਆਰ ਹੀ ਮੇਰੇ ਵਾਸਤੇ ਬੇੜੀ ਬਣ ਗਿਆ ਤੇ ਜਿਹਦੇ ਤੋਂ ਲੋਕ ਡਰਦੇ ਨੇ ਮੈਂ ਭਿਆਨਕ ਸਮੁੰਦਰ ਨੂੰ ਤੁਰ ਕੇ ਪਾਰ ਕਰ ਗਿਆ। ਇਹ ਤੇ ਸ਼ਬਦ ਤਰ ਕੇ ਨੇ ਤੁਰ ਕੇ ਨਿਕਲਿਆ। ਇਸੇ ਤਰ੍ਹਾਂ ਹਜ਼ੂਰ ਦਾ ਇੱਕ ਸ਼ਲੋਕ ਹੋਰ ਹੁੰਦਾ ਕਹਿੰਦੇ ਨੇ ਹੈ ਜੰਗਲ ਪਰ ਦਾਤਾ ਤੂੰ ਮੇਰ ਕੀਤੀ ਬਾਰ ਵਿਡਾਨੜੇ ਖੁੰਮਸ ਤੁੰਮਸ ਬਗਾਨੀ ਜੋ ਸੀ ਚਾਂਦ ਸਵੇਰੇ ਹਨੇਰਾ ਦਿਸਦਾ ਕੋਈ ਨੀ ਬਾਹਰ ਵੀ ਡਾਨੜੇ ਖੁੰਮਸ ਤੁੰਮਸ ਕੂਕਾਂ ਪਈਆਂ ਰਾਹੀ ਤੇ ਫਿਰ ਕਹਿਣ ਲੱਗੇ ਤੁਸੀਂ ਮੇਰ ਕੀਤੀ ਤੈ ਸਹਿ ਚਰਨੀ ਲੱਗੀ ਡੋੜੀ ਤੇਰੀ ਕਿਰਪਾ ਸਦਕਾ ਤੇਰੇ ਚਰਨਾਂ ਨਾਲ ਮੇਰੀ ਜਦੋਂ ਅੰਦਰੋਂ ਡੋਰ ਤੇਰੇ ਚਰਨਾਂ ਵੀ ਜੁੜ ਗਈ ਤੂੰ ਕਿਰਪਾ ਕਰਕੇ ਮੈਨੂੰ ਜੰਗਲ ਤੋਂ ਵੀ ਪਾਰ ਕਰ ਦਿੱਤਾ। ਇਹਦਾ ਮਤਲਬ ਜੇ ਅੰਦਰ ਪਿਆਰ ਹੈ ਅੰਦਰ ਤੇਰਾ ਤੂੰ ਤੇ ਤੁੱਧ ਹੈ ਫਿਰ ਤਾਂ ਗੁਰਮੁਖੋ ਵਾਕਈ ਸੱਚੇ ਖੰਡ ਨੇ ਸੱਚੇ ਬ੍ਰਹਿਮੰਡ ਨੇ। ਜੇ ਅੰਦਰ ਤੂੰ ਤੇ ਤੇਰਾ ਨਹੀਂ ਸਾਈਂ ਦੀ ਯਾਦ ਨਹੀਂ ਫਿਰ ਸਾਹਿਬ ਨੇ ਅੱਜ ਗਿਣਤੀ ਕਰਕੇ ਦੱਸ ਦਿੱਤੀ ਜਿਹਦੇ ਤੇ ਬੰਦਾ ਮਾਣ ਕਰ ਗਿਆ। ਸ਼ਬਦ ਵਰਤਿਆ ਨੇ ਪਹਿਲਾ ਬਚਨ ਨੇ ਕਿ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਕਹਿੰਦੇ ਨੇ ਜੋ ਤੂੰ ਤੱਕਣਾ ਪੈ ਬਾਦਸ਼ਾਹਤ ਵੀ ਕੂੜੀਏ ਰਾਜੇ ਵੀ ਕੂੜੇ ਨੇ। ਸਾਹਿਬ ਕਹਿੰਦੇ ਨੇ ਜਿਹੜੀ ਪਰਜਾ ਅੱਗੇ ਉਹਨੇ ਵੀ ਇੱਕ ਦਿਨ ਬਿਲਕ ਜਾਣਾ ਕੂੜ ਸਭ ਸੰਸਾਰ ਦੋ ਕੋਈ ਤੂੰ ਦੁਨੀਆਂ ਵੀ ਦੇਖਣਾ ਸੰਸਾਰ ਵੀ ਕੂੜ ਹੈ। ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਬਚਨ ਪੜ੍ਹਨੇ ਦਾਤਾ ਜੀ ਨੇ ਮੇਲ ਕੀਤੀ ਹੈ ਕਿ ਸੰਸਾਰ ਕਿੰਨਾ ਕੁ ਚਿਰ ਰਹਿਣ ਵਾਲਾ ਕਿੰਨਾ ਕੂੜ ਹੈ। ਹਜ਼ੂਰ ਦਾ ਇੱਕ ਬਚਨ ਹੁੰਦਾ ਕਿ ਜੈਸੇ ਜਲ ਤੇ ਬੁੱਧ ਬੁੱਧਾ ਕੂੜ ਸਭ ਸੰਸਾਰ ਕਿ ਪਾਣੀ ਵਿੱਚੋਂ ਨਿਕਲੇ ਕੋਈ ਬੁਲਬਲੇ ਦੀ ਕਿੰਨੀ ਕੁ ਮਿਆਦ ਹੈ। ਜੈਸੇ ਜਲ ਤੇ ਬੁਦਬੁਦਾ ਉਪਜੈ ਬਿਰਸੈ ਨੀਤ, ਜਦ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਨੀਤ। ਸਾਹਿਬ ਕਹਿੰਦੇ ਨੇ ਦੁਨੀਆਂ ਦੀ ਰਚਨਾ ਇੰਨੇ ਕੁ ਚਿਰ ਲਈ ਹੈ। ਦੂਸਰਾ ਪ੍ਰਮਾਣ ਦਿੱਤੋ ਨੇ, ਸਾਹਿਬ ਬਖਸ਼ਿਸ਼ ਕਰਦੇ ਨੇ, ਜਗ ਰਚਨਾ ਸਭ ਝੂਠ ਲੈ ਝੂਠ ਹੈ, ਕੂੜ ਸਭ ਸੰਸਾਰ, ਜਗ ਰਚਨਾ ਸਭ ਝੂਠ ਹੈ, ਜਾਨ ਲਿਵੋ ਰੇ ਨੀਤ, ਕਹਿ ਨਾਨਕ ਫਿਰ ਨਾ ਰਹੇ ਜਿਉਂ ਬਾਲੂ ਕੀ ਭੀਤ। ਹੁਣ ਰੇਤ ਦੀ ਕੰਧ ਖੜੀ ਕਰਕੇ ਕਿੰਨੀ ਕੁ ਆਸ ਕਰੇਗਾ ਉਹਨੇ ਬਿਰਸ ਨੇ। ਤੀਸਰਾ ਸਲੋਕ ਬਖਸ਼ਿਸ਼ ਕੀਤਾ ਉਹਨੇ ਕਿ ਜਿਉਂ ਸੁਪਨਾ ਔਰ ਪੇਖਣਾ, ਜਿਵੇਂ ਰਾਤ ਦਾ ਸੁਪਨਾ ਤੇ ਪੇਖਣਾ ਦਾ ਅਰਥ ਹੈ ਬਾਜੀਗਰ ਦੀ ਖੇਡ ਤਮਾਸ਼ਾ ਹੈ। ਜਿਉਂ ਸੁਪਨਾ ਔਰ ਪੇਖਣਾ, ਕਹਿੰਦੇ ਨੇ ਬਸ ਇੰਨੀ ਕੁ ਸੰਸਾਰ ਦੀ ਹੋਂਦੀ, ਇਹਤੋਂ ਵੱਧ ਇਹਦੀ ਹੋਂਦ ਨਹੀਂ। ਸਾਹਿਬ ਨੇ ਸ਼ਬਦ ਅਜ ਵਰਤੇ ਨੇ ਕਿ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਇੱਥੇ ਰਾਜੇ ਦੀ ਕੂੜੇ ਨੇ, ਕਦੀ ਧਿਆਨ ਮਾਰ ਕੇ ਦੇਖੋ, ਜਿਨ੍ਹਾਂ ਦੇ ਨਾਂ ਤੋਂ ਲੋਕ ਡਰਦੇ ਸਨ, ਅੱਜ ਉਹਨਾਂ ਦਾ ਨਾਮ ਲੈਣ ਵਾਲਾ ਵੀ ਦੁਨੀਆਂ ਤੇ ਕੋਈ। ਬੜੇ ਬੜੇ ਮਾਣ ਕਰਨ ਵਾਲੇ ਰਾਜੇ ਆਏ। ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਰਾਜੇ ਰਈਅਤ ਸਿੱਕਦਾਰ ਕੋਈ ਨਾ ਰਹਿਸੀਓ, ਹੱਟ ਪਤਨ ਬਾਜ਼ਾਰ ਹੁਕਮੀ ਢਹਿਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰ ਭਰੇ ਭੰਡਾਰ ਰੀਤੇ ਖਿੱਚ ਖਿਣੇ, ਇੱਕ ਖਿਣ ਲੱਗਾ ਵੱਡੇ ਵੱਡੇ ਬਾਦਸ਼ਾਹ ਚਲੇ। ਹਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਦੇ, ਗੁਰੂ ਕਲਗੀਧਰ ਜੀ ਬਖਸ਼ਿਸ਼ ਕਰਦੇ ਨੇ, ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ, ਛਤਰ ਜੀ ਕੀ ਛਾਇਆ ਕਈ ਕੋਸ ਨੂੰ ਚਲਤ, ਜਿਨ੍ਹਾਂ ਦੇ ਸਿਰ ਤੇ ਕਈ ਕਈ ਕੋਸ ਛਤਰ ਝੋਲਦੇ ਸਨ, ਅੱਜ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਏ। ਇੱਕ ਅਦੀਬ ਨੇ ਬੜਾ ਸੋਹਣਾ ਬਚਨ ਕਿਹਾ, ਦਾ ਕੌਲ ਹੈ, ਉਹ ਕਹਿੰਦਾ ਕਿ ਜਿਨ ਕੇ ਸਰ ਪਰ ਬਰਸੋਂ ਰਹੇ ਛਤਰੇ ਦਰੀ, ਕਿ ਜਿਨ੍ਹਾਂ ਦੇ ਸਿਰ ਤੇ ਕਈ ਕਈ ਸਾਲ ਸੋਨੇ ਦੇ ਛਤਰ ਝੋਲੇ ਰਹੇ, ਜਿਨ ਕੇ ਸਰ ਪਰ ਬਰਸੋਂ ਰਹੇ ਛਤਰੇ ਦਰੀ, ਕਹਿਣ ਲੱਗਾ ਤੁਰਬਤ ਤੇ ਉਨਤੀ ਉਨਕੀ ਨਾ ਸ਼ਮਿਆ ਨਾ ਦੇਖਾ। ਤੁਰਬਤ ਦਾ ਅਰਥ ਕਬਰ, ਜਿਨ੍ਹਾਂ ਦੇ ਸਿਰ ਤੇ ਕਈ ਕਈ ਸਾਲ ਸੋਨੇ ਦੇ ਛਤਰ ਝੋਲਦੇ ਸਨ, ਉਹ ਕਹਿੰਦਾ ਲੋਕੋ ਦੇਖੋ ਮੜੀ ਪਈ, ਉਹਦੇ ਤੇ ਸ਼ਮਿਆਨਾ ਲਾਉਣ ਵਾਲਾ ਵੀ ਕੋਈ, ਧੋਬੀ ਸੜਦਾ ਪਿਆ, ਤੁਰਬਤ ਤੇ ਉਨਕੀ ਨਾ ਸ਼ਾਮਿਆ ਨਾ ਦੇਖਾ। ਤੇ ਜਦੋਂ ਬਾਬਾ ਫਰੀਦ ਨੂੰ ਪੜੋ, ਉਹ ਕਹਿੰਦੇ ਨੇ ਪਾਸ ਦਮਾਮੇ ਛੱਤ ਸ਼ਿਰ ਕੂੜ ਰਾਜਾ, ਕੋਲ ਪਏ ਨੇ ਨਗਾਰੇ ਪਰ ਵਜਾਉਂਦਾ ਕੋਈ ਨੀ, ਕਿਉਂਕਿ ਓਨੀ ਦੇਰ ਤੱਕ ਨਗਾਰਾ ਉਹਦੇ ਨਾਂ ਦਾ ਵੱਜਣਾ ਸੀ, ਜਿੰਨੀ ਦੇਰ ਤੱਕ ਉਹਦੀ ਗੋਦੇ ਦੁਨੀਆਂ ਤੇ ਹੁਕਮ ਕਰਨ ਵਾਲਾ ਮਿੱਟੀ ਹੋ ਗਿਆ। ਪਾਸ ਦਮਾਮੇ ਕੋਲ ਪਏ ਨੇ ਨਗਾਰੇ ਛੱਤ ਸ਼ਿਰ, ਸਿਰ ਦੇ ਉੱਤੇ ਛਤਰ ਝੋਲਦੇ ਸਨ, ਅੱਜ ਕਿਤੇ ਨੇ ਛਤਰ ਨੀ ਝੁਲਾਇਆ, ਢੇਰੀ ਛੱਡੋ ਰੱਗ ਕਵੀ ਕੋਲ ਬੈਠੇ ਨੇ ਪਰ ਕੋਈ ਕਵਿਤਾ ਨੀ ਗਾਉਂਦਾ। ਕਹਿੰਦੇ ਦੇਖੋ ਬੰਦਾ ਹੋਈ ਜੇ ਨਾ, ਜਿਹੜਾ ਅੱਗੇ ਨਿਕਲਦਾ ਸੀ ਜਿੱਥੇ ਜਾਣਾ, ਕਰੋੜਾਂ ਆਦਮੀ ਸਲਾਮਾਂ ਕਰਦੇ ਸਨ, ਹਜ਼ਾਰਾਂ ਬੰਦੇ ਰੱਖ ਤੇ ਲੋਕਾਂ ਵਿੱਚ ਲੋਕ ਦੇ ਸਨ ਸਿਪਾਹੀ, ਕਿ ਅੱਜ ਬਾਦਸ਼ਾਹ ਦੀ ਸਵਾਰੀ ਨਿਕਲਣੀ ਹੈ। ਕਹਿੰਦੇ ਨੇ ਅੱਜ ਸਵੇਰੇ ਤਾਂ ਬਹੁਤ ਲੋਕ ਨਾਲ ਤੁਰੇ ਜਨਾਜ਼ੇ ਦੇ, ਜਦੋਂ ਉਹਨਾਂ ਨੇ ਜਨਾਜ਼ੇ ਦੀ ਨਮਾਜ਼ ਪੜ੍ਹੀ, ਲੋਕਾਂ ਦਾ ਅਕਾ ਤਾਂ ਹਜ਼ੂਰ ਸੀ ਕੋਈ, ਤੇ ਕਹਿੰਦੇ ਨੇ ਜਦੋਂ ਸ਼ਾਮ ਨੂੰ ਵੇਖਿਆ ਕੱਲਾ ਵਿਚਾਰਾ ਕਬਰਾਂ ਵਿੱਚ ਪਿਆ, ਜਿਵੇਂ ਕੋਈ ਯਤੀਮ ਨੂੰ ਧੱਕਾ ਮਾਰ ਕੇ ਬਾਹਰ ਕੱਢ ਦੇ। ਕਹਿੰਦੇ ਨੇ ਕੂੜ ਰਾਜਾ ਪਾਸ ਦਮਾਮੇ ਛੱਤ ਸ਼ਹਿਰ, ਢੇਰੀ ਛੱਡੋ ਰੱਡ ਜਾਏ ਸੁੱਤੇ ਜਿਰਾਣ ਮੈਂ ਥੀਏ ਅਤੀਮਾ, ਗੱਦ ਅਤੀਮ ਦਾ ਅਰਥ ਇੱਥੇ ਯਤੀਮ ਹੈ, ਯਤੀਮਾਂ ਦੀ ਤਰ੍ਹਾਂ ਲੋਕ ਗੱਦ ਕੇ ਆ ਗਏ। ਸਹਿਤ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਮਾਨ ਨਾ ਕਰੀ, ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ, ਛਤਰੀ ਕੀ ਛਾਇਆ ਕਈ ਕੋਸ ਲੋ ਚਲਤ ਹੈ, ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ਼, ਵੱਡੇ ਵੱਡੇ ਭੂਪਨ ਕੇ ਦਰਪ ਕੋ ਦਲਤ ਹੈ, ਮਾਨ ਤੇ ਮਹੀਤ ਉਹ ਦਲੀਪ ਕੇ ਤੇ ਛਤਰਧਾਰੀ, ਵਡੋ ਅਭਿਮਾਨ ਕੁਝ ਦੰਡ ਕੋ ਕਰਤ ਹੈ, ਦਾਰਾ ਤੇ ਦਲੂਸਰ ਦਰਯੋਧਨ ਕੇ ਮਾਨਧਾਰੀ, ਭੋਗ ਭੋਗ ਭੂਮ ਅੰਤ ਤੂੰ ਮੈਂ ਮਲਤ ਹੈ ਕੂੜ ਰਾਜਾ। ਕੋਈ ਇੱਥੇ ਟਿਕਿਆ ਵਿਸ਼ੇ ਕੋਈ ਨਜ਼ਰ ਨਹੀਂ ਆਉਂਦਾ, ਕੋਈ ਬਾਦਸ਼ਾਹ ਜਿਤਨਾ ਮਰਜ਼ੀ ਮਾਣ ਕਰੇ ਉਹਦੀ ਹਕੂਮਤ ਚਾਰ ਦਿਨ ਦੀ, ਉਹਦੇ ਜਾਂਦਿਆਂ ਕੋਈ ਦੇਰੀ ਨਹੀਂ। ਗੁਰਮੁਖੋ ਦੇਖੋ, ਜਦੋਂ ਕੂੜਾ ਰਾਜਾ ਮਾਣ ਕਰਦਾ ਸੱਚ ਕਿਉਂ ਨਹੀਂ, ਸੱਚੇ ਦੀ ਕੋਸਲੀ ਕਿਉਂ ਨਹੀਂ। ਕਦੀ ਦੇਖੋ ਇੱਕ ਪਾਸੇ ਸੱਚਾ ਪਾਤਸ਼ਾਹ, ਇੱਕ ਪਾਸੇ ਕੂੜਾ। ਆ ਜਦੋਂ ਅਸੀਂ ਕਦੀ ਸੀਸਗੰਜ ਜਾ ਕੇ ਨਮਸਕਾਰ ਕਰਨੇ ਆ ਨਾ, ਤੇ ਮੈਂ ਸ਼ਾਇਦ ਪਿਛਲੀ ਵਾਰੀ ਵੀ ਅਰਜ਼ ਕੀਤੀ ਸੀ ਕਿ ਸਾਹਮਣੇ ਨੇੜੇ ਸੀ ਲਾਲ ਕਿਲ੍ਹਾ, ਤੇ ਉਹਦੇ ਬਾਰੇ ਇੱਕ ਵਿਦਵਾਨ ਨੇ ਆਪਣੀ ਰਾਏ ਦਿੱਤੀ। ਉਹ ਕਹਿੰਦਾ ਲੋਕੋ ਜੇ ਦੇਖਣਾ ਹੋਵੇ ਈਮਾਨ ਕੀ ਹੁੰਦਾ ਹੈ, ਦੇਖਣਾ ਹੋਵੇ ਸੱਚ ਕੀ ਹੈ ਤੇ ਕੂੜ ਕੀ ਹੈ। ਉਹ ਕਹਿੰਦਾ ਤੁਸੀਂ ਚਾਂਦਨੀ ਚੌਂਕ ਤੋਂ ਖਲੋ ਕੇ ਲਾਲ ਕਿਲ੍ਹਾ ਦੇਖ ਲਿਆ ਜੇ। ਉਹਨੇ ਗੱਲ ਬੜੀ ਸੋਹਣੀ ਕੀਤੀ। ਉਹ ਕਹਿੰਦਾ ਮੈਂ ਜਦੋਂ ਇਹਨੂੰ ਦੇਖਣਾ ਕਹਿੰਦਾ ਏਡਾ ਬੇਜ਼ਮੀਰਾ ਤੇ ਬੇਈਮਾਨਾ ਕੋਈ ਨਹੀਂ। ਉਹਨੇ ਸ਼ਬਦ ਵਰਤੇ, ਕਹਿਣ ਲੱਗੇ ਕਦੀ ਆਏ ਜੁੱਤੀ ਦੇ ਜ਼ੋਰ ਵਾਲੇ, ਉਹ ਖਰਾ ਝੰਡਾ ਚਲਾ ਕੇ ਚਲੇ ਗਏ। ਕੋਈ ਦੂਸਰਾ ਆਇਆ ਤਾਕਤ ਦੇ ਜ਼ੋਰ ਵਾਲਾ, ਉਹਨੇ ਆਪਣਾ ਉੱਤੇ ਲਾਲ ਝੰਡਾ ਚੜਾ ਦਿੱਤਾ। ਕੋਈ ਆਇਆ ਉਹਨੇ ਤਿਰੰਗਾ ਆ ਕੇ ਚਲਾ ਦਿੱਤਾ। ਕਹਿੰਦਾ ਤੇਰਾ ਕਾਹਦਾ ਇਮਾਨ ਹੈ, ਤੇਰੇ ਤੇ ਖਲੋ ਕੇ ਫਰਮਾਨ ਕੀਤੇ ਸਨ ਕਿ ਇਹਦਾ ਨਾਮੋ ਨਿਸ਼ਾਨ ਮਿਟਾ ਦਿਓ ਤੇ ਦੁਨੀਆਂ ਸਵਾਰਥੀ ਬੜੀ ਜੀ। ਅਰਜ਼ ਮੈਂ ਕਰਾਂ ਦੇਖੋ ਸੱਚ ਦੇ ਮਾਰਗ ਇੱਕ ਚੱਲਦੇ ਹਨ, ਪਰ ਉਸ ਇੱਕ ਦੇ ਪਿੱਛੇ ਫਿਰ ਕਾਬਲੇ ਹੋ ਜਾਂਦੇ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦਿੱਲੀ ਗਏ ਨੇ। ਆਪ ਸਭ ਨੂੰ ਪਤਾ ਕਿ ਹਜ਼ੂਰ ਦੇ ਸਥਾਨ ਤੇ ਅੱਜ ਵੀ ਦੁਨੀਆ ਨਮਸਕਾਰ ਕਰਦੀ। 1664 ਨੂੰ ਹਜ਼ੂਰ ਨੇ ਆਪਣੇ ਪੰਜ ਭੂਤਕ ਚੋਲੇ ਨੂੰ ਸਮੇਟ ਕੇ ਇਹ ਸ਼ਬਦ ਕਹਿ ਸਨ ਕਿ ਬਾਬਾ ਬਸੇ ਗ੍ਰਾਮ ਬਕਾਹ। 1664 ਤੇ 1675 11 ਸਾਲ ਬਣਦੇ ਨੇ, 11 ਸਾਲ ਹੀ ਬਣੇ ਨਾ। ਹੁਣ ਦੇਖੋ ਉਹ ਲੋਕ ਜਿੱਥੇ ਭੀੜਾਂ ਇਕੱਠੀਆਂ ਹੁੰਦੀਆਂ ਸਨ, ਸਿਰਫ ਦਰਸ਼ਨ ਕਰਕੇ ਦੁੱਖ ਕੱਟੇ ਜਾਂਦੇ ਸਨ, ਰੋਗ ਕੱਟੇ ਜਾਂਦੇ ਸਨ, ਜਿਹੜੇ ਦੀਦਾਰ ਕਰਦੇ ਸਨ ਤੇ ਉਹਨਾਂ ਦੇ ਕਲੇਸ਼ ਕੱਟੇ ਜਾਂਦੇ ਸਨ। ਜਿੰਨੀ ਭੀੜ ਰੋਗੀਆਂ ਦੀ ਇਕੱਠੀ ਹੋਈ, ਉਦੋਂ ਵੱਧ ਭੀੜ ਚਾਂਦਨੀ ਚੌਂਕ ਵਿੱਚ ਉਸੇ ਜੋਤ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵੇਲੇ ਇਕੱਠੀ ਹੋਈ। ਪਰ ਫਰਕ ਇਹਨਾਂ, ਜਦੋਂ ਮੁੱਖ ਚ ਕੇਵਲ ਸਵਾਰਥ ਰੋਗ ਨਿਵਾਰਨ ਲਈ ਲੋਕਾਂ ਦੀ ਭੀੜ ਸੀ, 11 ਸਾਲਾਂ ਵਿੱਚ ਹੀ ਲੋਕ ਭੁੱਲ ਗਏ। ਉਸ ਭੀੜ ਵਿੱਚੋਂ ਚੀਜ਼ ਚੁੱਕਣ ਵਾਲਾ ਕੇਵਲ ਹੀ ਪੁੱਜਿਆ ਭਾਈ, ਕਿ ਸਾਰੀ ਦਿੱਲੀ ਤੁਰੀ ਸੀ ਚੀਜ਼ ਚੁੱਕਣ ਨੂੰ। 11 ਸਾਲ ਪਹਿਲਾਂ ਜਿੰਨੇ ਇੰਨੀ ਕੁ ਰਹਿਮਤ ਕੀਤੀ, ਸਿਰਫ ਇੱਕੋ ਇੱਕ ਨਿਕਲਿਆ। ਉੱਥੇ ਕਹਿੰਦੇ ਨੇ ਉਹਨੇ ਸ਼ਬਦ ਵਰਤੇ ਤੇ ਇੱਕ ਸੱਜਣ ਨੇ, ਮੈਂ ਵੇਖੇ ਖਿੰਨ ਵਿੱਚੋਂ ਨਿਕਲ ਲੱਗਾ ਕੂੜ ਰਾਜਾ ਕਿਵੇਂ, ਕੀ ਉਹਦਾ ਨਾਮੋ ਨਿਸ਼ਾਨ ਰਹਿੰਦਾ ਹੈ, ਭਾਵੇਂ ਜਿਤਨਾ ਮਰਜ਼ੀ ਕੋਈ ਹੁਕਮ ਚਲਾਏ। ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਇੱਕ ਸ਼ਬਦ ਕਿਹਾ ਉੱਥੇ ਬੜਾ ਸੋਹਣਾ। ਇੱਕ ਕਵੀ ਨੇ ਆਪਣੇ ਅੰਦਰ ਦੀ ਉਡਾਰੀ ਨਾਲ ਉਹਨੂੰ ਅੱਖਰਾਂ ਵਿੱਚ ਪਰੋ ਕੇ ਬੜੀ ਸੋਹਣੀ ਕਵਿਤਾ ਦਾ ਰੂਪ ਦਿੱਤਾ ਹੈ। ਕਹਿੰਦੇ ਨੇ ਜਦੋਂ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਤੇਗ ਤਿੱਖੀ ਕੀਤੀ ਜਾ ਰਹੀ ਹੈ, ਕਿਰਪਾਨ ਤਿੱਖੀ, ਤਲਵਾਰ ਤਿੱਖੀ ਕੀਤੀ ਜਾਂਦੀ, ਸ਼ਬਦ ਤੇਗ ਵੱਲ ਧਿਆਨ ਦਿਆ ਜੇ, ਸਿਰਫ ਉਹਨੇ ਅੱਖਰ ਕੋਈ ਪਰੋਏ ਨੇ, ਕਹਿਰ ਕੀਤਾ। ਕਹਿਣ ਲੱਗੇ ਹਜ਼ੂਰ ਦੇ ਸਾਹਮਣੇ ਤੇਗ ਲਾਈ ਗਈ, ਸਾਣ ਤੇ ਲਾ ਜਾਂ ਤਿੱਖੀ ਕਰਕੇ ਸਾਹਮਣੇ ਲਿਆਏ, ਕਦੀ ਲਿਸ਼ਕਾਏ, ਕਦੀ ਹਵਾ ਵਿੱਚ ਉਲਾਰੇ। ਤੇ ਸਾਹਿਬ ਸਤਿਗੁਰੂ ਮਸਤੀ ਦੇ ਆਲਮ ਵਿੱਚ ਸਾਈਂ ਦੀ ਯਾਦ ਵਿੱਚ ਜੁੜੇ ਪ੍ਰਭੂ ਦੇ ਗੀਤ ਗਾਉਣ ਵਾਲੇ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਲਿਸ਼ਕ ਦੀ ਤੇਗ ਨੂੰ ਦੇਖ ਕੇ ਉਹਨੂੰ ਮੁਖਾਤਬ ਕਰਕੇ ਬਾਦਸ਼ਾਹ ਦੇ ਕੰਨਾਂ ਤੇ ਗੱਲ ਪਹੁੰਚਾਈ। ਕਹਿਣ ਲੱਗੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ। ਸ਼ਬਦ ਤੇਗ ਵੱਲ ਧਿਆਨ ਦਿਆ ਜੇ, ਕੂੜ ਰਾਜਾ ਕੌਣ ਹੈ ਤੇ ਸੱਚ ਕੀ ਹੈ। ਕਹਿਣ ਲੱਗੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨੀ ਪਰਖ ਲੈ 100 ਤੇਗਾਂ। ਧਿਆਨ ਦਿਓ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨੀ ਪਰਖ ਲੈ 100 ਤੇਗਾਂ। ਕਹਿਣ ਲੱਗੇ ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਵੇਖ ਪਿਤਾ ਦੀਆਂ ਪਹਿਲੀਆਂ 2 ਤੇਗਾਂ। ਸ਼ਬਦ ਵਰਤੇ, ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਵੇਖ ਪਿਤਾ ਦੀਆਂ ਪਹਿਲੀਆਂ 2 ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖ ਦਾ ਤੇਰਾ ਪਿਓ ਤੇਗਾਂ। ਹੁਣ ਵੀ ਵੇਖੀ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ, ਲੱਖਾਂ ਲੈ ਗਈ ਤੇਰੀਆਂ 2 ਤੇਗਾਂ। ਸ਼ਬਦ ਕੈਸੇ ਚੁਣੇ ਕਿ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ, ਲੱਖਾਂ ਲੈ ਗਈ ਤੇਰੀਆਂ 2 ਤੇਗਾਂ। ਮੈਂ ਅਰਥ ਕਰ ਰਿਹਾ ਸੀ, ਸ਼ਬਦ ਵਰਤੇ, ਕਹਿੰਦਾ ਤੇਰੇ ਤੇ ਖਲੋ ਕੇ ਫੁਰਮਾਨ ਜਾਰੀ ਹੁੰਦੇ ਸਨ ਕਿ ਨਿਸ਼ਾਨ ਮਿਟਾ ਦਿਓ। ਕਹਿੰਦਾ ਘੱਟੋ ਘੱਟ ਜ਼ਮੀਰ ਰੱਖ ਲੈਂਦਾ, ਜਿਹਦੀ ਤਾਕਤ ਹੁੰਦੀ ਏ ਝੰਡਾ ਬਦਲ ਕੇ ਚਲਾ ਜਾਂਦਾ। ਕਹਿਣ ਲੱਗਾ ਦੇਖੋ ਸੱਚੇ ਪਾਤਸ਼ਾਹ ਦਾ, ਜਿਸ ਦਿਨ ਦਾ ਝੰਡਾ ਝੁਲਿਆ, ਕਿਸੇ ਦੀ ਮਜ਼ਾਲ ਵਿੱਚ ਕੱਪੜੇ ਨੂੰ ਉਤਾਰ ਕੇ ਕੋਈ ਹੋਰ ਰੰਗ ਦਾ ਕੱਪੜਾ ਚਾਹ। ਕੂੜ ਬਾਦਸ਼ਾਹ, ਉਹਦੀ ਪਰਜਾ, ਉਹਦੇ ਹੁਕਮ ਕੂੜੇ ਨੇ, ਉਹਨੇ ਚਲੇ ਜਾਣੇ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬਾ ਨਾਨਕ ਜੀ ਨੇ ਭਾਵੇਂ ਉਦਾਹਰਨਾਂ ਪੁਰਾਤਨ ਦਿੱਤੀਆਂ, ਪਰ ਗੱਲ ਇਹ ਸਮਝਾਈ ਏ। ਕਹਿਣ ਲੱਗੇ ਕੂੜ ਰਾਜਾ शब्द वर्ते गैरी कर कै नीर खुदाई ऊपर मंडप छाए मार कंडे ते को अधकाई जिन त्रिन धर मूंड बुलाए हमरो करता राम स्नेही काहे मेरे नर गर्भ कर कहो बिनस जाए झूठी दे शब्द वर्ते मेरी मेरी कैरो करते दरियोधन से पाई कूड़ राजन मेरी मेरी कैरो करते दरियोधन से पाई बारह जोजन छत्र चला था देगी गिरजन खाई सर्व स्वयं की लंका होती रावण से अधकाई कूड़ राजा कूड़ प्रजा सर्व स्वयं की लंका होती रावण से अधकाई कहां भयो दर बांधे खाती खिनमय पई पराई सर्व केंद्र सजना जिस राज का कोई मान कर दे ओ राज कूड़ है कूड़ राजा असत है राजा कूड़ प्रजा ते जिस प्रजा नु अपने अधीन करी बैठे सब केंद्र ने ओ भी कूड़ है नाल शब्द वर्ते कूड़ सब संसार गुरमुखा देखी उस दे नाम तो बिना जो संसार तू तक में सब कुछ कूड़ कूड़ मंडप कूड़ माड़ी शब्द वर्ते मंडप दा अर्थ उच्चे किले माड़ी दा अर्थ कर दे उच्चिया उच्चिया अकारियां सब कृपा से कर दे देख सजना ए महल माड़िया जो उच्चे उच्चे तू देखने ए भी कूड़े ने कूड़ बैसनहार ते जेड़े इन्हां विच बैठे ने ओ भी कूड़े ने उन्हां दी नाश हो जाण कि महल कि ए अकारियां रहणियां ने सहब ने तां बख्शिश कीती कहन लगे कोठे मंडप हेठ कर देख काहे मरो सवार प्यारिया कारज साढ़े तीन हाथ घड़ी तां पौने चार सहब ने शब्द वरते प्यारे चेते रखी कोठे मंडप खेत कर इत न लाए चित मिट्टी पई अतोली कोई न होशी मित इना विचो कोई तेरा नहीं उच्चे महल पकने ते बाबे कबीर नु पुछो उन्हां ने शब्द बड़े सोने वरते नी कहिंदे कबीर गर्व ना कीजिए कूड़ मंडप कूड़ माड़ी कूड़ बैसनहार कबीर गर्व ना कीजिए ऊंचा देख आवास आज काल कोई लेटना ऊपर जामे कहाश हुण इत्थे एक गल होर अर्ज कर दिया इहदा मतलब ए नहीं कि सतगुरु कहिंदे ने वी घर विच नहीं रहना मैं अर्ज कीती तुद बाज कूड़ है जिहदे विच रह के छाई चेते वी ओह घर परवान साहिब ने कृपा करके बचन कह दो पौड़ियां जय श्री राग दियां आप नूं सांझियां करदा जावां हजूर ने मेहर कीती कहिंदे एक पासे उच्चा महल है ओहदे विच सोने दी छेज है ओहदे विच 36 प्रकार दे खाण वाले पदार्थ ने दूजे पासे कखां दी कुलीक है पाटे कपड़े ने रोटी कोई नहीं अपना कोई नेड़े नहीं ढुकदा कहिंदे जदो दोनां नूं सामने रखने आ कूड़ की है ते सच की है कहिंदे जे सोहणे महल विच रह के छाणी भुलदा ते सच जाणी कूड़ मंडप कूड़ माड़ीए जे कखां दी कुली विच रह के तेरा ते तू चेते रहिंदा ओह कखां दी कुली महल नूं माफ कर दे साहिब ने बख्शिश कीती शब्द वरते सुंदर छेज अनेक सुख रस भोगण पूरे कूड़ मंडप कूड़ माड़ी सुंदर छेज अनेक सुख रस भोगण पूरे ग्रह सोयन चंदन सुगंध लाए मोती हीरे मन इच्छे सुख मान दा किस नाए बसूरे सो प्रभ चेतना आवी बिष्टा के कीरे क्यों महाराज इन्नी कीमती समान क्यों नखेदे किन्ने दा कारण वे कि जिन्हू रब भुल जाए जिन्हू साई भुल जाए जिन्हू तेरा ते तू भुल जाए बिष्टा के कीरे सहब कहन लगे बिन हर नाम ना शांत होए कित बिद मन धीरे नाम तो बिना शांति नहीं दूजी पौड़ी विच नाल ही कृपा कीती ओने कहन लगे पौड़ी बस्ता टुटी झुंपड़ी कीर सब छिन्ना ए सच्चे की कोठरी है बस्ता टुटी झुंपड़ी कीर सब छिन्ना जात न पत न आदरो उद्यान पर मिन्ना मित्र न एक तन रूप कीन किच साथ न छिन्ना साहिब कहने नहीं प्यारिया कखां दी कुली नी राजा सगली सिरिस का हर नाम मन भिन्ना कबीर साहिब दे दो श्लोक असी पढ़ने उन्होंने आप ही सवाल किया है आप ही उत्तर दितो ने शब्द वरते ने कबीर है गै बाहन सगन घन शत्रपति की नार कूड़ मंडक कूड़ मारी कूड़ बैसनहार शब्द ने कहने है गै जिदे घर अंदर हाथी घोड़िया की कीमती असवारी हो गए कबीर है कह वाहन सगन कन छत्रपति की नार उन्हां दी असवारी करे चक्रवर्ती सम्राट की इस्त्री ते नाल शब्द वरते ने तांत पतंत्र ना पुजै भावे दे कुल महल ने सोहनी असवारी पर इन्हे ओदा मुकाबला नहीं करना कि कह लगे खारजन की पनहार और इस्त्री जो परमेश्वर के प्यारियां दे गुरु के दर से पानी धोने वाली होवे ओदा मुकाबला एक चक्रवर्ती सम्राट दी इस्त्री ने किते कर लेना। शब्द उन्हां चुने क्यों में फूल शब्द कहन लगे हकीकत तू पुछेगा नाल ही श्लोक अगला कि निरख नारी क्यों निंदी है जिदे कोल इन्ना सुख इन्ना ऐश्वर्य ओनू क्यों निंदिया गया हर चेरी क्यों मान ते प्रभु दे दर की सेवा करने वाली वह चेली जीव इस्त्री ओदा इन्ना मान क्यों कहने का कारण पता है कि वह पानी धो के भी साईं दे शुकर विचे वह इन्ना कुछ लैके भी केवल विषय विकार विचे इस करके कहना पानी धो के साईं का शुकर रहे ते सच जानी सच्चे दी कुछ दियां ते जे इन्ना ऐश्वर्य लैके साईं भुल जाए तो फिर कूड़ मंदक कूड़ मारी साहब ने शब्द वरते कबीर निरप नारी क्यों निंदी है हर चेरी क्यों मान कह लगे ओ मान सुवारै दिखै को ओ सिमरै हर ना कूड़ मंडप कूड़ माड़ी घर देखना उच्चियां अटारियां देखना बहन वाले भी एदे विच कूड़े ने प्यारियो पता नहीं किन्ने को बह के चले गए हैं। साहब ने एक बचन कहा आपां पढ़ने बाबा फरीद जी का दूसरा श्लोक राग आसारा बोलन शेख फरीद प्यारे अल्लाह लगे ए तन खोशी खास निमाणी गोर करे उतोकी शेख हयाती जग ना कोई फिर रहा कूड़ बैसनहार शेख हयाती जग ना कोई फिर रहा जिस आसन हम बैसे केते बैठ गया ध्यान दो अगली टोके कब तक कूंजा चेत दाओ सावन बिजलियां सियाले सोहंदियां पिर गल बहन चार प्रमाण दिते ने उदाहरण दितियां ने कहने जे तू कह भी मैं बनाया मैं बहन वाला वा उन्होंने उत्ते शब्द वरते ने कह लगे नहीं कत्तक कूंजा कत्ते दे महीने विच कूंजा अपने इलाके नू छड़ के दूजे इलाके विच सेवा करदियां ने खुनाल आउण दी देर है ते कूंजा उस एरिए नू उस इलाके नू छड़ के चलियां जांदियां ने देख कूंजा ने किन्नी कु देर तक रहने थोड़ चिरे सुख की गल करदे ने कत्तक कूंजा कत्ते दे महीने विच कूंजा ने अपने टिकाने बदले किन्ने कु दिन रहणगियां कूंजा कुछ कु महीने रह के छड़ के चलियां जांदियां ने उन्हां दा सदा बसेबा नहीं ते सिर्फ उदाहरण दा पख लैणा जिन्नी कु देर एक साल विच वधियां ने कत्तक कूंजा चेत दो जदों चेत दा महीना आया ते जंगलां नू अग लगनी शुरू हो गई जिन्नू आपां दावा अगन कहिंदे अग बड़ी लगी भांबड़ मचे निरग धौले कहिण लगे किन्ने कु दिन अग रहेगी कुछ कु दिन दे भांबड़ नहीं इस अग ने सारा साल ही जल्दी रहे फिर अगला शब्द वरत्या सौण का महीना आया काली घटा आई बदल चढ़िया गरजिया बदल ते साहब कहने किन्ना कु गरज लेगा आ 15 दिन तेरे गरजन दिन परत के तेरा नामो निशान मिल गए सन सिर्फ उदाहरण लैनी कत्तक कूंजा चेत दो सावन बिजलियां से आले सुखंदियां फिर गल बहाड़ियां पति परदेश तो आए श्याम का मकीना पत्नी ले पति ने मिलाप दे पर व्यापारी उस परदेशी ने किन्नी देर तक टिकना है कहन लगे जे ये चार फिर नहीं ते फरीद चेते रखी जिन्ना घर तू बैठा है टिके तू भी ये फिर है शब्द वरते प्यारिया फिर चले चलन हार विचारा लै मनो कहने दुनिया तुर पई इथों ते प्यारे डिगदिया किन्ना समा लगा गिडंदिया 6 माह तुड़ंदिया खिख खिणो एक खिन लगा ते दुनिया ने बिनसना किवें ने इहदे विच कोई शक नहीं असी पढ़िया भी कूड़ सब संसार ते इक गल असी कहने किवें बिनसेगी एक दिन बाणी पढ़दिया हजूर की टोक आई हजूर ने दसिया भी ये नहीं पता बनिया कदों में इन्ना पता है भी बनिया किवें ने ध्यान दिया जे ये नहीं पता बनिया कदों में ਜਾ ਕਰਤਾ ਸਿਰਤੀ ਕੋ ਸਾਜੇ, ਪਰ ਇੰਨਾ ਪਤਾ ਬਣਿਆ ਕਿਵੇਂ ਨੇ, ਕਿਵੇਂ ਦੁਨੀਆਂ ਬਣੀ ਹੈ। ਭਾਵੇਂ ਹਰ ਇੱਕ ਦੇ ਆਪੋ ਆਪਣੇ ਵਿਚਾਰ ਨੇ। ਡਾਰਵਿਨ ਦਾ ਹੋਰ ਵਿਚਾਰ ਹੈ ਕਿ ਬੰਦਾ ਤਰੱਕੀ ਕਰਦਿਆਂ ਕਰਦਿਆਂ ਬੰਦਰ ਤੋਂ ਆਦਮੀ ਬਣਿਆ। ਧਿਆਨ ਦਿਆ ਜੇ ਗੁਰਮਤ ਨੇ ਇੱਕ ਗੱਲ ਕਿ ਸਾਚੇ ਤੇ ਪਵਨਾ ਭਇਆ ਕਿਵੇਂ ਬਣੇ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਪਾਣੀ ਤੋਂ ਤਿੰਨ ਭਵਨ ਬਣਾ ਦਿੱਤੇ, ਘੱਟ ਘੱਟ ਜੋਤ ਸਮੋਏ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ, ਦਾਤਾ ਇਹ ਨਹੀਂ ਪਤਾ ਕਦੋਂ ਬਣਿਆ, ਪਰ ਇਹ ਤਾਂ ਤੁਸੀਂ ਦੱਸ ਦਿਓ ਬਣਿਆ ਕਿਵੇਂ, ਤੇ ਮੇਰ ਕਰਕੇ ਦੱਸੋ ਇਹਨੇ ਖਪਣਾ ਕਿਵੇਂ। ਆਖਰ ਇੱਕ ਦਿਨ ਬਿਰਸ ਨਹੀਂ ਨਾ, ਹਜ਼ੂਰ ਨੇ ਬੜੀ ਰਹਿਮਤ ਭਰਿਆ ਬਚਨ ਕਿਹਾ, ਕਹਿਣ ਲੱਗੇ ਜਿੰਨੇ ਇਹਦੀ ਪੈਦਾਇਸ਼ ਕੀਤੀ ਖਾਣਾ ਵੀ ਉਹਨੇ। ਮਹਾਰਾਜ ਖਾਣਾ ਕਿੰਨੇ ਨੇ? ਇੱਕ ਤੋਕ ਅਸੀਂ ਬੜੀ ਵਾਰੀ ਪੜ੍ਹਨੇ ਹਾਂ, ਸਲੋਕ ਪੂਰਾ ਨੀ ਅਰਜ ਕਰਨਾ ਕਿ ਨਾਨਕ ਚੁਲੀਆਂ ਸੁੱਚੀਆਂ ਜੇ ਭਰ ਜਾਣਾ ਕੋਈ। ਤੁਸੀਂ ਅੱਜ ਪੜ੍ਹ ਲਿਖੇ ਸਮਝਦੇ ਹੋ, ਇੰਨਾ ਕੁ ਪਾਣੀ ਜੰਮਿਆ ਪਿਆ ਧਰਤੀ ਤੇ, ਜੇ ਕਿਤੇ ਸੂਰਜ ਦੀ ਤਪਸ਼ ਗਰਮੀ ਵਧੇ ਉਹ ਪਾਣੀ ਜੰਮਿਆ ਹੋਇਆ ਕਿਤੇ ਪਿਘਲ ਜਾਏ। ਇਸ ਧਰਤੀ ਨੂੰ ਬਸ ਇੱਕੋ ਝਟਕੇ ਦੇ ਨਾਲ ਸਾਰੀ ਵਿੱਚ ਬਹਿ ਜਾਣਾ। ਸਾਹਿਬ ਨੂੰ ਪੁੱਛੀਏ, ਮਹਾਰਾਜ ਦੁਨੀਆਂ ਖਤਮ ਕਿਵੇਂ ਹੋਵੇਗੀ? ਸ਼ਬਦ ਵਰਤਿਆ, ਪਾਣੀ ਪਿਤਾ ਹੈ ਜਗਤ ਕਾ, ਪਾਣੀ ਹੀ ਫਿਰ ਖਾ। ਜਿਸ ਪਾਣੀ ਨੇ ਪੈਦਾ ਕੀਤਾ, ਇੱਕ ਦਿਨ ਪਾਣੀ ਨੇ ਆਪਣੀ ਗੋਦ ਵਿੱਚ ਲੈਣੀ, ਜਿਹਨੇ ਬਣਾਇਆ ਚੇਤੇ ਰੱਖੀ ਖਾ ਵੀ ਉਹਨੇ ਲੈਣਾ। ਇਹਦਾ ਮਤਲਬ ਪਾਣੀ ਤੋਂ ਪੈਦਾਇਸ਼ ਹੋਈ, ਸਾਚੇ ਤੇ ਪਵਣਾ ਭਇਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਤੇ ਕਹਿਣ ਲੱਗੇ ਪਾਣੀ ਪਿਤਾ ਹੈ ਜਗਤ ਕਾ, ਪਿਤਾ ਦਰ ਤੇ ਜਨਮ ਦੇਣ ਵਾਲਾ, ਪਾਣੀ ਹੀ ਫਿਰ ਖਾਏ। ਇਸੇ ਪਾਣੀ ਨੇ ਆਪਣੇ ਵਿੱਚ ਇਹਨੂੰ ਸਮੇਲ ਲਿਆ। ਖਜੂਰ ਨੇ ਕਿਰਪਾ ਕੀਤੀ ਜਿਹੜੀ ਅਰਜ਼ ਕਰ ਰਿਹਾ ਸਾਂ ਕਿ ਚੱਲੇ ਚੱਲਣ ਹਾਰ ਵਿਚਾਰਾ ਲੈ ਮਨੋ, ਗੰਢੇਂਦਿਆਂ ਛੇ ਮਾਂ ਤੁਰੰਦਿਆਂ ਹਿੱਕ ਖਿਨੋ, ਤੇ ਕਿੰਨ ਕਿਲੇ ਵੇਖੇ ਖਾਲੀ ਪਏ, ਉੱਚੀਆਂ ਉੱਚੀਆਂ ਅਟਾਰੀਆਂ ਖਾਲੀ ਪਈਆਂ, ਪਰ ਪਤਾ ਨਾ ਲੱਗੇ ਵੀ ਇੱਥੇ ਕਦੀ ਤੂੰ ਰਹਿੰਦਾ ਸੀ। ਤੇ ਕਿੰਨ ਪੁੱਛ ਲਿਆ ਦਿਮੀ, ਪੁੱਛੇ ਅਸਮਾਨ ਫਰੀਦਾ ਖੇਲ ਕਿੰਨ ਗਏ, ਕਹਿੰਦੇ ਮਹੱਲ ਰਹਿ ਗਏ, ਕਿੱਥੇ ਚਲੇ ਗਏ ਰਹਿਣ ਵਾਲੇ? ਅੱਗੋ ਉੱਤਰ ਮਿਲਿਆ, ਜਲ ਗੋਰਾ ਨਾਲ ਉਲਾਣੇ ਜੀ ਹੈ, ਸੜਦੇ ਪਏ ਨੇ ਕਬਰਾਂ ਵਿੱਚ। ਬਾਬਾ ਜੀ ਕਹਿੰਦੇ ਮਾਣ ਨਾ ਕਰੀ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ ਮਹੱਲ, ਕੂੜ ਮਾੜੀ ਅਟਾਰੀਆਂ, ਕੂੜ ਬਹਿਸਨਹਾਰ, ਬਹਿਣ ਵਾਲਾ ਵੀ ਕੂੜਾ। ਹੁਣ ਅਗਲਾ ਬਚਨ ਕੀਤਾ ਕੂੜ ਸੋਨਾ, ਜੇ ਅਸੀਂ ਸਮਝਦੇ ਸੋਨਾ ਪਾ ਕੇ ਇਹਨੇ ਰਹਿਣਾ। ਕਹਿਣ ਲੱਗੇ ਕੂੜ ਰੂਪਾਂ, ਰੂਪਾਂ ਦਾ ਅਰਥ ਹੈ ਚਾਂਦੀ। ਜੇ ਮਹੱਲ ਨੀ ਰਹਿਣੇ, ਪਾਣ ਵਾਲੇ ਨੀ ਰਹਿਣੇ, ਤੇ ਆ ਸੋਨੇ ਤੇ ਚਾਂਦੀ ਨੇ ਰਹਿ ਜਾਣੇ? ਕੂੜ ਪਹਿਨਹਾਰ, ਤੇ ਜਿਹੜਾ ਤਨ ਉੱਤੇ ਪਾਉਂਦਾ ਤੇ ਗੁਰਮੁਖੋ ਨੇ ਆਪ ਹੀ ਵਿਣਸ ਜਾਣਾ, ਤੇ ਸੋਨੇ ਚਾਂਦੀ ਨੂੰ ਕੀ ਕਰੇਗਾ? ਸਾਹਿਬ ਕਹਿੰਦੇ ਨੇ ਸੋਨਾ ਚਾਂਦੀ, ਵੈਸੇ ਤੇ ਦਾਤੇ ਨੇ ਮੇਰ ਕੀਤੀ, ਦੇਹ ਨੂੰ ਸ਼ਿੰਗਾਰ ਦਿੱਤਾ ਗੁਰੂ ਗ੍ਰੰਥ ਸਾਹਿਬ ਨੇ, ਉਹ ਸ਼ਿੰਗਾਰ ਹੈ ਸ਼ਬਦ ਦਾ। ਜਿਹਨੂੰ ਸ਼ਬਦ ਦਾ ਸ਼ਿੰਗਾਰ ਕਰਨਾ ਆ ਜਾਏ ਗੁਰਮੁਖੋ, ਉਹਨੂੰ ਕਿਸੇ ਵੀ ਦੁਨੀਆਂ ਦੇ ਸ਼ਿੰਗਾਰ ਦੀ ਲੋੜ ਨਹੀਂ ਰਹਿੰਦੀ। ਤੇ ਜਿੰਨਾ ਜ਼ੋਰ ਸਾਡਾ ਇਹਦੇ ਤੇ ਲੱਗਾ, ਮੈਂ ਵੈਸੇ ਉਮਰ ਦੇ ਤਕਾਜੇ ਨਾਲ ਕਈ ਵਾਰੀ ਗੱਲ ਨਹੀਂ ਕਰੀ ਦੀ, ਸਾਡਾ ਪੂਰੇ ਦਾ ਪੂਰਾ ਤਾਣ ਇਸ ਦੇਹ ਦੀ ਪੂਜਾ ਵਿੱਚ ਲੱਗਾ ਹੋਇਆ। ਅਸੀਂ ਕਿਹਨੇ ਦੇਹ ਪੂਜਦੇ ਨੇ, ਇੱਥੇ ਦੁਨੀਆਂ ਘੰਟਿਆਂ ਬਦੀ ਨਿਤਨੇ ਵਿੱਚ 35 ਮਿੰਟ ਨਹੀਂ, ਕੋਈ ਚਿਕਨ ਨਹੀਂ ਤਿਆਰ, ਘੰਟਾ ਸ਼ੀਸ਼ੀ ਅੱਗੇ ਦੇਹ ਦੀ ਪੂਜਾ ਹੋ ਜਾਂਦੀ। ਸਾਹਿਬ ਨੇ ਕਿਹਾ ਇਹ ਸੋਨਾ, ਇਹ ਚਾਂਦੀ, ਇਹ ਗਹਿਣੇ ਦੇਖ ਦੇ ਸ਼ਿੰਗਾਰ ਕਰਨੀ ਪੈਣੇ, ਚੇਤੇ ਰੱਖੀ ਕਾਮਨ ਤੋ ਸ਼ਿੰਗਾਰ ਕਰ, ਪਹਿਲਾਂ ਕੰਤ ਮਨਾਏ। ਫਿਰ ਮਹਾਰਾਜ ਉਹ ਸ਼ਿੰਗਾਰ ਕਿਹੜਾ? ਕਹਿਣ ਲੱਗੇ ਇਸ ਦੇਹੀ ਨੂੰ ਸ਼ਬਦ ਸ਼ਿੰਗਾਰ ਹੈ, ਸ਼ਬਦ ਦਾ ਸ਼ਿੰਗਾਰ ਦੇ, ਤੇ ਨਾਲ ਸ਼ਬਦ ਵਰਤੇ। ਸਾਹਿਬ ਨੇ ਬਾਣੀ ਵਿੱਚ ਜਦੋਂ ਪੜ੍ਹਨੇ ਹਾਂ, ਕਹਿਣ ਲੱਗੇ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠ ਹੈ ਰੰਗ, ਜੋ ਤੂੰ ਦੇਖਣੇ ਸੋਨਾ ਚਾਂਦੀ ਪਾਣ ਵਾਲੇ ਸਭ ਕੂੜੇ ਨੇ। ਬਾਬਾ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਚਾਰ ਸ਼ਬਦ ਅਸੀਂ ਪੜ੍ਹਨੇ ਹਾਂ ਬਾਬਰ ਦੇ ਹਮਲੇ ਨਾਲ ਸੰਬੰਧਿਤ। ਇੱਕ ਅਰਜ ਕਰਾਂ, ਭਾਵੇਂ ਅਸੀਂ ਇਹ ਸ਼ਬਦ ਵਰਤਨੇ ਆ ਕਿ ਗੁਰੂ ਸਾਹਿਬ ਨੇ ਕਿਹਾ ਬਾਬਰ ਜਾਬਰ, ਇਹ ਸ਼ਬਦ ਵਾਰਤਕ ਵਿੱਚ ਲਿਖੇ ਹੋਏ ਜਨਮ ਸਾਖੀਆਂ ਵਿੱਚ ਇਤਿਹਾਸਕਾਰਾਂ ਦੇ ਸ਼ਬਦ ਹੋ ਸਕਦੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਪੜ੍ਹਨ ਵਾਲੇ ਬਾਬਰ ਨੂੰ ਜਾਬਰ ਸ਼ਬਦ ਲਿਖਿਆ। ਦੂਸਰੀ ਗੱਲ, ਉਸ ਵੇਲੇ ਦੇ ਸਾਹਿਤ ਨੂੰ ਪੜ੍ਹੋ ਤੇ ਧੰਨ ਗੁਰੂ ਨਾਨਕ ਸਾਹਿਬ ਦੇ ਸ਼ਬਦ ਪੜ੍ਹੋ, ਤੇ ਹਿੰਦੁਸਤਾਨ ਸ਼ਬਦ ਦੀ ਵਰਤੋਂ ਵੀ ਬਾਬਾ ਜੀ ਨੇ ਪਹਿਲਾਂ ਕੀਤੀ। ਹਜ਼ੂਰ ਨੇ ਸ਼ਬਦ ਉੱਤੇ ਪਰਦ ਵਰਤਿਆ ਬਾਬਰ ਲਈ, ਜਮਦੂਤ ਤੇ ਉਹਦੇ ਸਿਪਾਹੀਆਂ ਲਈ, ਕੁੱਤੇ। ਦੇਖੋ ਤੇ ਸਾਹਮਣੇ ਖਲੋ ਕੇ ਗੱਲ ਕਹਿਣੀ ਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਅਗਲੀ ਤੋਂ ਕੇ ਆਪੇ ਦੋਸ਼ ਨਾ ਦੇਈ ਕਰਤਾ ਜੰਮ ਕਰ ਮੁਗਲ ਚੜਾਇਆ। ਲੋਕ ਝੁਕ ਝੁਕ ਕੇ ਬਾਬਰ ਨੂੰ ਆਪਣਾ ਖੁਦਾ ਮੰਨਦੇ ਨੇ ਤੇ ਸੱਚ ਦਾ ਪੁਜਾਰੀ ਕਹਿੰਦਾ ਨਹੀਂ, ਲੋਕੋ ਮਰਨ ਤੋਂ ਬਾਅਦ ਜਮਦੂਤ ਕੀ ਵੇਖਣਾ, ਐਨਾ ਬਾਅਦ ਦੀ ਧਰਤੀ ਤੇ ਜਿਉਂਦਾ ਜਮਦੂਤ ਆ ਗਿਆ, ਜੰਮ ਕਰ ਮੁਗਲ ਚੜਾਇਆ। ਅਗਲਾ ਇੱਕ ਤੁਕ ਹੁੰਦੀ ਮੈਂ ਵਿੱਚੋਂ ਥੋੜਾ ਜਿਹਾ ਨਿਕਲਿਆ ਕਿ ਰਤਨ ਵਿਗਾੜ ਵਗੋਏ ਕੁੱਤੀ, ਇੱਥੇ ਪਾਠ ਬਹੁ ਵਚਨ ਹੈ, ਕੁੱਤੀ ਕੁੱਤਿਆਂ ਨੇ ਜਾਂ ਕੁੱਤੇ ਸ਼ਬਦ ਕਹਿਣ ਲੱਗੇ। ਰਤਨਾ ਵਰਗੇ ਕੀਮਤੀ ਸਰੀਰ ਹਿੰਦੁਸਤਾਨ ਦੀ ਸੰਪਤਾ ਇਸ ਜਾਲਮ ਜਮਦੂਤ ਮੁਗਲ ਦੇ ਸਿਪਾਹੀਆਂ ਨੇ ਇਹਨਾਂ ਕੀਮਤੀ ਰਤਨਾਂ ਨੂੰ ਚੀਰ ਕੇ ਰੱਖ ਦਿੱਤਾ। ਇਹ ਸ਼ਬਦ ਸੱਚ ਦੇ ਪੁਜਾਰੀ ਦੇ ਹਿਰਦੇ ਵਿੱਚੋਂ ਸੱਚ ਦੇ ਰੂਪ ਵਿੱਚੋਂ ਨਿਕਲੇ। ਹਜ਼ੂਰ ਨੇ ਉੱਥੇ ਮਿਹਰ ਕੀਤੀ ਕਿ ਉਹਨਾਂ ਕੋਲ ਕੱਪੜੇ ਨਹੀਂ ਸਨ, ਉਦੋਂ ਕਦੇ ਦੇਖੋ ਰਹਿਣਾ ਕੁਛ ਨਹੀਂ। ਹਜ਼ੂਰ ਦਾ ਇੱਕ ਬਚਨ ਸੀ ਪੜ੍ਹਨੀ, ਜੈਸੀ ਮੈਂ ਆਵਾ ਖਤਮ ਕੀ ਬਾਣੀ ਤੈਸੜਾ ਕਰੀ ਕਿਆਮੇ ਲਾ ਲੋ। ਇਸੇ ਇੱਕ ਅਰਜ਼ ਮੈਂ ਅੱਜ ਕਰਨੀ ਚਾਹੁੰਦਾ ਅਰਥ ਸੰਬੰਧੀ। ਮੈਂ ਇਸ ਕਰਕੇ ਪਹਿਲਾਂ ਅਰਜ਼ ਕਰ ਲਈ ਸੀ ਵੀ ਦਾਵਾ ਕੋਈ ਨਹੀਂ ਹੋ ਸਕਦਾ ਮੈਂ ਗਲਤ ਹਾਂ। ਅਗਲੀ ਤੁਕ ਅਸੀਂ ਪੜ੍ਹਨੇ ਹਾਂ ਤੇ ਅੱਜ ਤੀਕਰ ਅਰਥ ਇਹ ਕੀਤੇ ਨੇ ਕਿ ਜੈਸੀ ਮੈਂ ਆਵਾ ਖਤਮ ਕੀ ਬਾਣੀ ਤੈਸੜਾ ਕਰੀ ਗਿਆਨਵੇ ਲਾ ਲੋ, ਪਾਪ ਕੀ ਜੰਜ ਲੈ ਕਾਬਲੋ ਧਾਇਆ ਜੋਰੀ ਮੰਗਾ ਦਾਨ ਲਾ ਲੋ। ਜੋਰੀ ਦਾ ਅਰਥ ਕੀ, ਅਸੀਂ ਜੋਰੀ ਦਾ ਅਰਥ ਇਹੀ ਕਰਦੇ ਹਾਂ ਨਾ ਧੱਕੇ ਨਾਲ, ਜੋਰੀ ਦਾ ਅਰਥ ਇਹੀ ਹੈ ਨਾ ਕਿ ਧੱਕੇ ਨਾਲ ਦਾਨ ਮੰਗਿਆ ਜਾਂਦਾ। ਪਰ ਗੁਰਮੁਖ ਇੱਕ ਸੱਜਣ ਨੇ ਅਰਥ ਕੀਤੇ ਬਹੁਤ ਸੋਹਣੇ, ਅਰਥ ਕਥਾ ਕਰਦਿਆਂ ਨਹੀਂ ਕੀਤੇ ਜੋਰੀ ਧੱਕੇ ਨਾਲ। ਤੇ ਜਿਸ ਬੰਦੇ ਨੇ ਕੋਈ ਗੁਣ ਦਿੱਤਾ ਹੋਵੇ ਉਹਨੇ ਕਹਿਣ ਲੱਗਾ ਬੇਟਾ ਇੱਥੇ ਜੋਰੂ ਤੋਂ ਸ਼ਬਦ ਬਣਿਆ ਜੋਰੀ, ਜੋਰੀ ਦਾ ਅਰਥ ਇਸਤਰੀ। ਜਦੋਂ ਅਸੀਂ ਪੜ੍ਹਦੇ ਪਏ ਹਾਂ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਦਾਨ ਮੰਗਣ ਵਾਲੇ ਜੰਜ ਲੈ ਕੇ ਨਹੀਂ ਆਉਂਦੇ, ਦਾਨ ਮੰਗਣ ਵਾਲੇ ਭਿਖਾਰੀ ਬਣ ਕੇ ਆਉਂਦੇ ਨੇ। ਇਹ ਜਾਲਮ ਪਾਪ ਦੀ ਜੰਜ ਦਾ ਲਾੜਾ ਤੇ ਲਾੜਾ ਦਾਨ ਹਮੇਸ਼ਾ ਇਸਤਰੀ ਦਾ ਮੰਗਦਾ। ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗਾ ਦਾਨ ਵੇ ਲਾ ਲੋ, ਇਸਤਰੀਆਂ ਦਾ ਦਾਨ। ਅਗਲੀ ਉਹਨਾਂ ਤੋਂ ਕਹੀ ਕਹਿਣ ਲੱਗੇ ਫਿਰ ਦੇਖੀ ਇਹ ਦਾਨ ਦੇਣ ਵਾਲਾ ਕੋਈ ਬਾਪ ਨਹੀਂ, ਭਾਵੇਂ ਹਿੰਦੁਸਤਾਨ ਵਿੱਚ ਕਿਹਾ ਜਾਂਦਾ ਕੰਨਿਆ ਦਾਨ ਤੇ ਸਾਡੇ ਸੱਜਣ ਵੀ ਕੇਰੀ ਆਨੰਦ ਕਾਰਜ ਵੇਲੇ ਕਹਿੰਦੇ ਕੰਨਿਆ ਦਾਨ ਕਰੋ ਜੀ। ਗਾਂ ਦਾਨ ਹੁੰਦੀ ਹੈ, ਰੁਪਈਆ ਦਾਨ ਹੁੰਦਾ ਹੈ, ਸੋਨਾ ਦਾਨ ਹੁੰਦਾ ਹੈ, ਉਹ ਹੱਥ ਹੋ ਗਈ ਦਿਲ ਦਾ ਟੁਕੜਾ ਇਸਤਰੀ ਵੀ ਉਹਨੂੰ ਵਸਤੂ ਚ ਲੈ ਲਿਆ ਵੀ ਕੰਨਿਆ ਦਾਨ ਕਰ ਦੇ, ਬੜੇ ਸ਼ਬਦ ਸੀ ਚੋਨਿਆ ਕੰਨਿਆ ਦਾਨ ਕਰੋ ਜੀ। ਗ੍ਰਿਫਤ ਆਸ਼ਰਮ ਹੈ ਜੀ, ਬਿਲਕੁਲ ਨੀ, ਗ੍ਰਿਫਤ ਬਾਬੇ ਨੇ ਧਰਮ ਬਣਾਇਆ। ਉੱਥੇ ਫਿਰ ਸ਼ਬਦ ਵਰਤੇ ਨੇ ਕਿ ਅਗਦ ਪੜੇ ਸ਼ੈਤਾਨ ਮੈਂ ਲਾ ਲੋ, ਜਿਹੜਾ ਜੋਰੀ ਦਾ ਦਾਨ ਮੰਗਣਾ ਹੈ ਉਹਦੇ ਨਿਕਾਹ ਪੜਨ ਵਾਲੇ ਕਾਜੀ ਨੇ, ਨਿਕਾਹ ਪੜਨ ਵਾਲੇ ਨੇ ਸ਼ੈਤਾਨ। ਹਜ਼ੂਰ ਨੇ ਉੱਥੇ ਇੱਕ ਸ਼ਬਦ ਵਰਤਿਆ ਜਿਹੜਾ ਮੈਂ ਅਰਜ਼ ਕਰਨਾ ਚਾਹੁੰਦਾ, ਕੂੜ ਸੋਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਇਹਨਾਂ ਸੋਨੇ ਨਾਲ ਲੱਗੀਆਂ ਇਸਤਰੀਆਂ ਆਈਆਂ ਜਦੋਂ ਸੀਆਂ ਵਿਆਹੀਆਂ, ਲਾੜੇ ਸੋਹਣ ਪਾਸ ਹੰਡੋਲੀ ਚੜ ਆਈਆਂ, ਦੰਦ ਖੰਡ ਕੀਤੇ ਰਾਸ, ਉਪਰੋਂ ਪਾਣੀ ਵਾਰੀਏ ਝੱਲੇ ਚਿਮਕਣ ਪਾਸ, ਇੱਕ ਲੱਖ ਲੈਣ ਬਹਿਠੀਆਂ, ਲੱਖ ਲੈਣ ਖੜੀਆਂ, ਗਰੀ ਸ਼ੁਹਾਰੇ ਖਾਂਦੀਆਂ, ਮਾਨਣ ਛੇਜੜੀਆਂ। ਅੱਜ ਕੀ ਬਣਿਆ ਸੋਨੇ ਚਾਂਦੀ ਦਾ, ਤਿੰਨ ਗਲ ਸਿਲਕਾਂ ਪਾਈਆਂ, ਉਹਨਾਂ ਦੇ ਗਲੇ ਵਿੱਚ ਸੋਨੇ ਮੋਤੀਆਂ ਦੀ ਥਾਂ ਤੇ ਰੱਸੀਆਂ ਪਾ ਦਿੱਤੀਆਂ, ਟੁੱਟਣ ਮੋਤ ਸਰੀਆਂ। ਤੇ ਬਾਬਾ ਜੀ ਇਹ ਭਾਣੇ ਕਿਉਂ ਵਾਪਰੇ, ਕਹਿਣ ਲੱਗੇ ਧਨ ਜੋਬਣ ਜੋ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਤੱਤ ਗਵਾਏ। ਕੂੜ ਸੋਨਾ, ਕੂੜ ਰੂਪਾਂ, ਕੂੜ ਸਹਿਬ ਸ਼ਬਦ ਵਰਦੇ ਨੇ ਪਹਿਨਣ ਹਾਰ, ਇਹ ਸੋਨਾ ਵੀ ਕੂੜੀ, ਇਹ ਚਾਂਦੀ ਵੀ ਕੂੜੀ, ਤੇ ਨਾਲ ਫਿਰ ਕਹਿਣ ਲੱਗੇ ਕੂੜ ਕਾਇਆ, ਆ ਜਿਹੜੇ ਸਰੀਰ ਤੇ ਪਾਨਾ ਪੈਣ, ਇਸ ਸਰੀਰ ਨੇ ਕਾਇਆ ਨੇ ਵੀ ਕੂੜ ਇੱਕ ਦਿਨ ਬਿਣਸ ਜਾਣਾ, ਇਹ ਤਾਂ ਸਭ ਤੋਂ ਪਹਿਲਾਂ ਜਾਂਦੀ, ਇੰਨੀ ਕੂੜ ਹੈ। ਸਾਹਿਬ ਤਾਂ ਕਹਿੰਦੇ ਕਹਾਂ ਵਿਸ਼ਾਸਾ ਇਸ ਭਾਂਡੇ ਕਾ ਇਤਨਾ ਕੁ ਲੱਗ ਹੈ ਠਣਕਾ। ਹੁਣ ਠਣਕਾ ਜਦੋਂ ਠਣਕਾ ਨੇ, ਬਾਬਾ ਰਵਿਦਾਸ ਕਹਿੰਦੇ ਨੇ ਭਾਦੋ ਦਾ ਮਹੀਨਾ ਆਇਆ, ਪਿੰਡਾਂ ਵਿੱਚ ਦੇਖਿਓ ਕਿਤੇ ਉਹ ਰੂੜੀਆਂ ਵਿੱਚੋਂ ਨਿੱਕੀਆਂ ਨਿੱਕੀਆਂ ਖੁੰਬਾਂ ਨਿਕਲਦੀਆਂ ਨੇ, ਉਹ ਖੁੰਬ ਦੀ ਵੱਧ ਤੋਂ ਵੱਧ ਉਮਰ ਘੰਟਾ ਦੋ ਘੰਟੇ ਹੁੰਦੀ। ਕਹਿਣ ਲੱਗੇ ਤੇਰੇ ਨਾਲ ਤਾਂ ਖੁੰਬ ਚੰਗੀ ਘੰਟਾ ਜਿਉਣਾ, ਤੇਰੇ ਸਾਹ ਦਾ ਭਰੋਸਾ ਨੇ। ਕਹਿਣ ਲੱਗੇ ਤੂੰ ਕਾਹੀ ਗਰਭ ਹੈ ਬਾਵਲੀ, ਜੈਸੇ ਭਾਦੋ ਖੂਬ ਰਾਜ, ਤੂੰ ਟਿਸ਼ਤੇ ਖਰੀ ਉਤਾਵਲੀ। ਕੂੜ ਸੋਨਾ, ਕੂੜ ਰੂਪਾਂ, ਕੂੜ ਪਹਿਨਣਹਾਰ, ਸਤਿਗੁਰੂ ਨੇ ਸ਼ਿੰਗਾਰ ਦਿੱਤਾ ਗੁਰੂ ਕੇ ਸਿੱਖੋ ਕਕਾਰਾਂ ਦਾ। ਦੇਖੋ ਕਦੀ ਨਹੀਂ ਜਿਸ ਦਿਨ ਤੋਂ ਅੰਮ੍ਰਿਤ ਦੀ ਦਾਤ ਦਿੱਤੀ ਬੜੇ ਹੱਲੇ ਹੋਏ ਵੀ ਕਿਸੇ ਤਰੀਕੇ ਨਾਲ ਇਹ ਕਹਾਣੀ ਖਤਮ ਹੋਣੀ ਚਾਹੀਦੀ। ਆਹ ਤਿੰਨ ਚੀਜ਼ਾਂ ਸਿੱਖਾਂ ਤੋਂ ਰਹਿ ਜਾਣੇ ਕਦੀ ਨਹੀਂ ਮਰਦੇ, ਅੰਮ੍ਰਿਤ ਬਾਣੀ, ਖੰਡੇ ਦਾ ਅੰਮ੍ਰਿਤ ਤੇ ਅੰਮ੍ਰਿਤਸਰ ਵਾਲਾ ਤੁਰਾ। ਇਹ ਤਿੰਨ ਚੀਜ਼ਾਂ ਰਹਿਣ, ਜਿੰਨਾ ਮਰਜ਼ੀ ਝੱਖੜ ਆ ਜਾਏ ਕਦੀ ਨਹੀਂ ਜੇ ਮਰਦੇ। ਮਰਨੇ ਹੀ ਉਦਣ ਜਿਸ ਦਿਨ ਆਪਣੇ ਗੁਰੂ ਦੇ ਅੰਮ੍ਰਿਤ ਤੇ ਸ਼ੱਕ ਹੋ ਗਿਆ, ਜਿਸ ਦਿਨ ਗੁਰੂ ਦੇ ਬਚਨਾਂ ਤੇ ਸ਼ੱਕ ਹੋ ਗਿਆ। ਹਜ਼ੂਰ ਨੇ ਬੜੇ ਸੋਹਣੇ ਬਚਨ ਕਹੇ ਸਨ। ਉਹ ਕਹਿਣ ਲੱਗੇ, ਮੇਰੇ ਵੀਰ ਮੈਂ ਤੇਰੇ ਨਾਲ ਸਹਿਮਤ ਹਾਂ, ਤੂੰ ਗਾਇਤਰੀ ਦਾ ਮੰਤਰ ਪੜ੍ਹਨਾ ਤੇ, ਪਰ ਇਹ ਗੱਲ ਚੇਤੇ ਰੱਖੀ, ਮੰਤਰ ਪੜ੍ਹਨੇ ਸ਼ੱਕ ਨਹੀਂ ਕਰੀਦਾ ਹੁੰਦਾ। ਤੂੰ ਕਹਿੰਦਾ ਵੀ ਗਾਂ ਦਾ ਰੂਪ ਸੀ, ਇੱਕ ਟੰਗ ਕੱਸ ਦਿੱਤੀ, ਜਿਸ ਮੰਤਰ ਨੇ ਪਾਰ ਕਰਨਾ ਉਹਦੇ ਤੇ ਸ਼ੱਕ ਕਰੀਏ ਤੇ ਮੰਤਰ ਪਾਰ ਕੀ ਕਰੇਗਾ। ਹਜ਼ੂਰ ਨੇ ਕਿਰਪਾ ਕੀਤੀ, ਇਹ ਕਹਿਣ ਲੱਗੇ, ਸਾਨੂੰ ਸ਼ਿੰਗਾਰ ਦਿੱਤਾ ਕੇਸਾਂ ਦਾ, ਸਾਨੂੰ ਸ਼ਿੰਗਾਰ ਦਿੱਤਾ ਪੰਜਾਂ ਕਕਾਰਾਂ ਦਾ, ਜੇ ਸਜਣਾ ਸ਼ਿੰਗਾਰ ਕਰਨੇ ਸੋਹਣੇ ਚਾਂਦੀ ਹੀਰਿਆਂ ਮੋਤੀਆਂ ਦੀ ਬਜਾਏ, ਤੂੰ ਜਦੋਂ ਸੋਹਣਾ ਦਾੜਾ ਪ੍ਰਕਾਸ਼ ਕਰ, ਕੇਸ ਸਜਾ ਕੇ ਸਿਰ ਤੇ ਦਸਤਾਰ, ਤੇ ਮੇਰੇ ਸਾਹਿਬ ਗੁਰੂ ਕਲਗੀਧਰ ਜੀ ਦੇ ਬਚਨ ਨੂੰ ਮੰਨ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੁੜੇਗਾ ਤੇ ਦੇਖ ਤੈਨੂੰ ਆਪਣੇ ਵਿੱਚੋਂ ਤੇਰਾ ਗੁਰੂ ਦਿਸ਼ੇਗਾ। ਤਾਂ ਹੀ ਤਾਂ ਉਹਨੇ ਕਹਿ ਸਨ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ, ਪੰਜਾਬ ਦਾ ਛੇਵਾਂ ਦਰਿਆ ਜੀ ਦੇ ਸਾਹਿਤ ਨੂੰ ਕਿਹਾ ਜਾਂਦਾ, ਉਹ ਕਹਿੰਦਾ ਮੈਂ ਅਕਾਲ ਪੁਰਖ ਦੇ ਭਗਤ ਦੀ ਫੋਟੋ ਬਣਾਉਣੀ ਹੈ, ਗੁਰੂ ਗੋਬਿੰਦ ਸਿੰਘ ਦੀ। ਕਹਿੰਦਾ ਮੈਂ ਕਾਗਜ਼ ਲਿਆਂਦੇ, ਰੰਗਾਂ ਵਾਲਾ ਡੱਬਾ ਲਿਆਂਦਾ, ਬਣਾਈ ਫੋਟੋ, ਪਾੜ ਕੇ ਛੱਡ ਦਿੱਤੀ, ਨਹੀਂ ਇਹ ਅਕਾਲ ਪੁਰਖ ਦੇ ਭਗਤ ਦੀ ਫੋਟੋ ਨਹੀਂ ਹੋ ਸਕਦੀ। ਕਹਿੰਦਾ ਮੈਂ ਸਤਲੁਜ ਨੂੰ ਪੁੱਛਣਾ, ਜਮੁਨਾ ਨੂੰ ਪੁੱਛਣਾ, ਗੰਗਾ ਨੂੰ ਪੁੱਛਣਾ, ਕੋਈ ਦੱਸਣ ਵਾਲਾ ਨਹੀਂ, ਉਹ ਮੈਨੂੰ ਅਬਚਲ ਨਗਰ ਦੇ ਸ਼ਸਤਰ ਤੁਸੀਂ ਦੱਸੋ ਕਿ ਗੁਰੂ ਗੋਬਿੰਦ ਸਿੰਘ ਕੀ ਹੋ ਜਿਹਾ ਸੀ। ਕਹਿੰਦੇ ਨੇ ਕੋਈ ਨਹੀਂ ਬੋਲਦਾ, ਗੁੰਗੇ ਹੋ ਗਏ ਨੇ। ਉਹ ਫਿਰ ਕਹਿੰਦਾ ਹਾਂ ਵੀਰਾ, ਗੁੰਗੇ ਹੋ ਜਾਂਦੇ ਨੇ ਜਿਨ੍ਹਾਂ ਨੂੰ ਨਾਮ ਦੀ ਕਣੀ ਮਿਲ ਜਾਂਦੀ। ਕਹਿੰਦੇ ਨੇ ਕਿੰਨੀ ਵਾਰੀ ਲੰਘਿਆ ਸੀ ਇਹਨਾਂ ਕੋਲੇ ਬੋਲਣ ਜੋਗੇ ਨੇ। ਤੇ ਨਾਲ ਉਹਨੇ ਕਿਹਾ ਸੱਚ ਪਰਾਂ ਰੰਗਾ ਦਾ ਡੱਬਾ, ਗੁਰੂ ਗੋਬਿੰਦ ਸਿੰਘ ਦੀਆਂ ਤਸਵੀਰਾਂ ਕਾਗਜ਼ ਤੇ ਵੀ ਬਣਦੀਆਂ, ਉਹਦੇ ਕਿਰਦੇ ਤੇ ਸਿੱਖ ਦੇ ਕਿਰਦੇ ਤੇ ਬਣਦੀਆਂ ਨੇ, ਕਮਲਿਆ ਬੁਰਸ਼ ਚੁੱਕੀ ਬੁਰਨੇ, ਉਹ ਤਾਂ ਕਹਿ ਕੇ ਗਏ ਸਨ ਕਿ ਖਾਲਸਾ ਮੇਰੋ ਰੂਪ ਹੈ, ਸਾਥ ਖਾਲਸੇ ਮੈਂ ਹੂੰ, ਕਰੂ ਨਿਵਾਸ ਫੋਟੋ ਤਾਂ ਉਹਦੀ ਉੱਥੇ ਬਣ ਗਈ। ਸਹਿਜ ਨੇ ਕਿਰਪਾ ਕਰਕੇ ਦੇਖੋ, ਇਹ ਕੂੜ ਸੋਇਨਾ, ਕੂੜ ਰੂਪਾਂ, ਕੂੜ ਪਹਿਨਣਹਾਰ, ਕੂੜ ਕਾਇਆ, ਇਸ ਕਾਇਆ ਨੇ ਇਹ ਵੀ ਕੂੜ ਹੈ। ਨਾਲ ਕਹਿਣ ਲੱਗੇ ਕੂੜ ਕੱਪੜ, ਤਨ ਤੇ ਜਿਹੜੇ ਕੱਪੜੇ ਪਾ ਕੇ ਮਾਣ ਕਰਨੇ, ਹੁਣ ਇਹ ਤਾਂ ਭਾਵ ਇਹ ਨਹੀਂ ਕਿ ਤਨ ਤੇ ਬਸਤਰ ਨਹੀਂ ਪਾਣੀ, ਇੱਕ ਹੁੰਦਾ ਤਨ ਢੱਕਣ ਲਈ ਕੱਪੜੇ ਪਾਣੇ, ਇੱਕ ਹੁੰਦਾ ਤਨ ਦੀ ਨਮਾਇਸ਼ ਕਰਨ ਲਈ ਕੱਪੜੇ ਪਾਣੇ, ਫਰਕ ਹੈ ਨਾ। ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ, ਕਹਿਣ ਲੱਗੇ ਦੇਖ ਬਾਬਾ, ਖੋਰ ਪਹਿਨਣ ਖੁਸ਼ੀ ਖੁਆਰ, ਜਿਤ ਪਹਿਨਦੇ ਤਨ ਪੀੜੀਏ, ਮਨ ਮੈਂ ਚਲੈ ਵਿਕਾਰ, ਕੂੜ ਕਾਇਆ ਕੂੜ ਕੱਪੜ। ਤੇ ਸਾਹਿਬ ਕਹਿਣ ਲੱਗੇ ਕੂੜ ਰੂਪ ਅਪਾਰ, ਹੁਣ ਇੱਥੇ ਜਦੋਂ ਸ਼ਬਦ ਅਪਾਰ ਆਏ, ਰੂਪ ਦਾ ਅਰਥ ਕਰਾਂਗੇ ਸੁੰਦਰਤਾ, ਤੇ ਅਪਾਰ ਅਰਥ ਅਕਸਰ ਅਪਾਰ ਸ਼ਬਦ ਜਿਹੜਾ ਉਹ ਪ੍ਰਭੂ ਦੇ ਨਾਲ ਸੰਬੰਧਿਤ ਹੁੰਦਾ। ਅਪਾਰ ਦਾ ਆਖਰੀ ਅਰਥ ਹੁੰਦਾ ਜਿਹਦਾ ਪਾਰਲਾ ਬੰਨਾ ਕਿਸੇ ਨੇ ਪਾਇਆ, ਸਿੱਧੇ ਜੇ ਸ਼ਬਦ ਵਰਤੀ ਅਦੁੱਤੀ, ਜਿਹਦੇ ਵਰਗਾ ਹੋਰ ਕੋਈ ਨਹੀਂ। ਕਹਿੰਦੇ ਕਾਇਆ ਵੀ ਕੂੜ ਹੈ, ਕੱਪੜ ਵੀ ਕੂੜ ਹੈ, ਕੂੜ ਰੂਪ ਅਪਾਰ, ਤੂੰ ਕਹਿੰਦਾ ਮੇਰੇ ਵਰਗਾ ਹੋਰ ਕਿਸੇ ਦਾ ਰੂਪ ਨਹੀਂ, ਅਪਾਰ ਦਰ ਤੇ ਅਦੁੱਤੀ, ਮੇਰੇ ਵਰਗਾ ਕੋਈ ਨਹੀਂ, ਜਿੰਨਾ ਮਰਜ਼ੀ ਉਸੀਰਨ ਵਸੂਣ ਬਣੀ ਜਾ, ਇੱਕ ਦਿਨ ਸੱਜਣਾ ਇਸ ਰੂਪ ਨੇ ਵੀ ਬਿਰਸ ਜਾਣਾ। ਤੇ ਕਿਸ ਤਰ੍ਹਾਂ ਬਿਰਸਣਾ, ਕਦੀ ਬਾਬੇ ਫਰੀਦ ਜੀ ਨੂੰ ਪੁੱਛੋ, ਉਹ ਕਹਿੰਦਾ ਜਦੋਂ ਬਿਰਸਦਾ ਹੈ ਨਾ ਉਦੋਂ ਫਿਰ ਬਣਦਾ ਕਿ ਉਸ ਵੇਲੇ ਬਾਬਾ ਫਰੀਦ ਸਾਹਿਬ ਦੇ ਕਥਨ ਨੇ, ਕਹਿੰਦੇ ਨੇ ਉਹ ਰੂਪ ਜਦੋਂ ਬਿਣਸਦਾ, ਜਿਨ ਲੋਇਣ ਜਗ ਮੋਹਿਆ, ਸੇ ਲੋਇਣ ਮੈਂ ਦੇਖ, ਦੇਖ ਉਹੀ ਰੂਪ ਉਹੀ ਕਾਇਮ, ਕਜਲ ਰੇਖ ਮੈਂ ਸਹਿੰਦਿਆਂ ਤੇ ਪੰਖੀ ਸੂਏ ਬਹਿਕ, ਉਸ ਕਾਇਆ ਉਸ ਰੂਪ ਨੇ ਬਿਰਸ ਜਾਣਾ। ਸਾਹਿਬ ਨੇ ਸ਼ਬਦ ਵਰਤੇ ਕੂੜ ਮੀਆਂ, ਮੀਆਂ ਦਾ ਅਰਥ ਇੱਥੇ ਮੀਆਂ ਮੁਸਲਮਾਨ ਨੇ ਪਤੀ, ਕੂੜ ਬੀਬੀ, ਮੀਆਂ ਬੀਬੀ ਸ਼ਬਦ ਵਰਤਨੇ ਹਨ, ਕੂੜ ਹੈ ਇਸਤਰੀ ਤੇ ਪਤੀ ਦਾ ਪਿਆਰ। ਕਹਿਣ ਲੱਗੇ ਪਿਆਰਿਆ ਖੱਪ ਹੋਏ ਖਾਰ, ਪਾਠ ਦਾ ਥਾਰ ਹੀ ਕਰਨਾ ਪਰ ਅਰਥ ਦੇ ਖੁਆਰ ਨੇ। ਕਹਿੰਦੇ ਕੂੜ ਹੈ ਤੁਹਾਡਾ ਇਹ ਨੇ। ਹੁਣ ਅਸੀਂ ਕਹਾਂ ਵੀ ਗੁਰੂ ਸਾਹਿਬ ਨੇ ਗ੍ਰਿਸ਼ਤੀ ਨੂੰ ਇਹ ਸ਼ਬਦ ਤਾਂ ਕਹੇ ਨੇ, ਹੁਣ ਦੇਖੋ ਅਰਥ ਨਾ ਗੱਲ ਕਰਿਆ ਕਰੀਏ। ਅਸੀਂ ਕਈ ਵਾਰੀ ਉਹ ਨਾ ਤਾਂ ਜਪਜੀ ਪੜ੍ਹੇ, ਕੋਈ ਨਾ ਕੋਈ ਜਾਪ ਸਾਹਿਬ ਪੜ੍ਹੇ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕਰਨੇ, ਪੰਜ ਸੱਤ ਘਰ ਵਿੱਚ ਨਿਆਣੇ ਹੋ ਜਾਣ ਤੇ ਪਗਰੋਂ ਉੱਚੀ ਸਾਰੀ ਕਹਿ ਦੇਣਾ ਗੁਰੂ ਨੇ ਗ੍ਰਿਸ਼ਤੀ ਨੂੰ ਬਖਸ਼ ਦਿੱਤਾ, ਇਹੋ ਜਿਹਾ ਗ੍ਰਿਸ਼ਤੀ ਨਹੀਂ ਬਖਸ਼ਿਆ, ਬਿਲਕੁਲ ਝੂਠ ਜੇ। ਖੁੱਲੇ ਖੇਚਣਾ ਰਹੀਏ ਸਾਹਿਬ ਨੇ ਕਿਹਾ ਅੰਮ੍ਰਿਤ ਬਾਣੀ ਚ ਕਿਸੇ ਨੇ ਸੋ ਗ੍ਰਹਿ ਜੋ ਨਿਗ੍ਰਹ ਕਰੇ ਗ੍ਰਹਿਸਤੀ ਹੋਵੇ ਜਿਹੜਾ ਗ੍ਰਹਿਸਤ ਵਿੱਚ ਰਹਿ ਕੇ ਵੀ ਕਮਾਈ ਕਰਕੇ ਆਪਣੇ ਇੰਦਰੀਆਂ ਨੂੰ ਕਾਬੂ ਕਰੀ ਬੈਠਾ ਭੋਗ ਵਿਲਾਸ ਦਾ ਨਾਮ ਗ੍ਰਹਿਸਤ ਬਿਲਕੁਲ ਨਹੀਂ ਹੈ ਸੋ ਗ੍ਰਹਿ ਜੋ ਗ੍ਰਹਿ ਨਿਗ੍ਰਹ ਕਰੇ ਜਪ ਤਪ ਸੰਜਮ ਤੀਸ਼ਾ ਕਰੇ ਪੁੰਨ ਦਾਨ ਕਾ ਕਰੇ ਸਰੀਰ ਸੋ ਗ੍ਰਹਿ ਗੰਗਾ ਕਰਨੀ ਉਹ ਗ੍ਰਹਿਸਤੀ ਸਹਿਜ ਨੇ ਕਿਰਪਾ ਕੀਤੀ ਕਹਿਣ ਲੱਗੇ ਜੇ ਮੀਆਂ ਬੀਬੀ ਕੇਵਲ ਦੁਨੀਆਂ ਦੇ ਭੋਗ ਵਿਲਾਸ ਵਿੱਚ ਨਹੀਂ ਤੇ ਕਹਿਣ ਲੱਗੇ ਖੱਪ ਹੋਏ ਖਾਰ ਸੱਜਣਾ ਇੱਕ ਦਿਨ ਖੱਪ ਜਾਣਗੇ ਖੁਆਰ ਹੋਣਗੇ ਕਿਉਂਕਿ ਉਸ ਐਸ਼ੋ ਇਰਾਮ ਨੇ ਸਾਈਂ ਦੇ ਘਰ ਵਿੱਚ ਥਾਂ ਨਹੀਂ ਦਿਵਾਉਣੀ ਸਹਿਬ ਨੇ ਅਗਲਾ ਬਚਨ ਕੀਤਾ ਕੂੜ ਕੂੜਾ ਨੇ ਲੱਗਾ ਨਿਉ ਲੱਗਾ ਕਹਿੰਦੇ ਕੂੜੇ ਬੰਦੇ ਦਾ ਕੂੜ ਨਾਲ ਨੇ ਲੱਗ ਗਏ ਸੱਚੇ ਬੰਦੇ ਦਾ ਨਹੀਂ ਲੱਗਦਾ ਅੱਗੇ ਕੱਲ ਅਰਜ਼ ਕਰਾਂਗਾ ਸੱਚੇ ਦਾ ਕਿਉਂ ਨਹੀਂ ਲੱਗਦਾ ਸਾਹਿਬ ਨੇ ਸ਼ਬਦ ਵਰਤੇ ਕੂੜ ਕੂੜੈ ਨਿਉ ਲੱਗਾ ਕਹਿੰਦੇ ਤੈਨੂੰ ਸੱਚ ਦੱਸਾਂ ਕਿਉਂ ਕਹਿ ਦਿੱਤੇ ਕੂੜ ਰਾਜਾ ਕੂੜ ਪਰਜਾ ਕੂੜ ਸੰਸਾਰ ਇਸ ਕਰਕੇ ਕਿ ਵਿਸਰਿਆ ਕਰਤਾਰ ਜਦੋਂ ਕਰਤਾ ਪੁਰਖ ਰੱਬ ਭੁੱਲ ਗਏ ਤੇ ਸੱਜਣਾ ਉਦੋਂ ਕੂੜੇ ਬੰਦੇ ਕੂੜ ਵਿੱਚ ਹੀ ਖੱਪ ਜਾਂਦੇ ਫਿਰ ਅਖੀਰ ਤੇ ਕਹਿੰਦੇ ਨੇ ਮਨਾ ਐਵੇਂ ਕਹੀ ਜਾਣਾ ਸਾਰਿਆਂ ਨੂੰ ਇਹਨਾਂ ਨੂੰ ਸਾਂਝ ਨਾ ਪਾਈ ਕਿਸ ਨਾਲ ਕੀਤਾ ਦੋਸਤੀ ਸਭ ਜਗ ਕਰਨ ਹਾਰ ਕਿਸੇ ਨਾਲ ਮਿੱਤਰਤਾ ਬਣਾਵਾ ਕਿਸੇ ਨਾਲ ਦੋਸਤੀ ਬਣਾ ਕੇ ਕਹਿ ਸਕਦਾ ਤੁਸੀਂ ਮੇਰੇ ਉਹਨਾਂ ਦੇ ਇੱਥੋਂ ਤੱਕ ਜੰਮਣ ਵਾਲਿਆਂ ਨੂੰ ਦੇਖ ਕੇ ਵੀ ਕਿਹਾ ਸੀ ਫਰੀਦਾ ਕਿੱਥੇ ਪੈਂਦੇ ਮਾਪਿਆਂ ਦੇਖ ਇੰਨਾ ਪਿਆਰ ਮਾਂ ਤੋਂ ਵੱਧ ਪਿਆਰ ਕਿੰਨੇ ਦੇ ਹੈ ਤੇ ਮੈਂ ਇੱਕ ਵਾਰੀ ਅਰਜ਼ ਕੀਤੀ ਸੀ ਰੱਬ ਮੇਰ ਕਰੇ ਕਿਸੇ ਨੂੰ ਮਾਂ ਦਾ ਪਿਆਰ ਮਿਲੇ ਇੱਕੋ ਵਾਰੀ ਮਿਲਦਾ ਜ਼ਿੰਦਗੀ ਵਿੱਚ ਜਨਮ ਇੱਕੋ ਵਾਰੀ ਮਿਲਦਾ ਹੈ ਮਾਂ ਪਿਆਰ ਇੱਕੋ ਵਾਰੀ ਮਿਲਦਾ ਇਹਦੂ ਵੱਡਾ ਦੁਨੀਆਂ ਵਿੱਚ ਠੰਡਾ ਸੁੱਖ ਠੰਡੀ ਸ਼ਾਂਤ ਕੋਈ ਕਹਿਣ ਲੱਗੇ ਪਰ ਚੇਤੇ ਰੱਖੀ ਸੱਜਣਾ ਕਿ ਮਾਂ ਬਾਪ ਸਭ ਤੋਂ ਨੇੜੇ ਨੇ ਬਾਬਾ ਜੀ ਕਹਿੰਦੇ ਨੇ ਇਹਨਾਂ ਨਾਲ ਵੀ ਸਾਂਝ ਪਾਈਏ ਕਿਵੇਂ ਰਹਿ ਗਏ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣੇ ਹੋਏ ਤੈ ਪਾਸਿਓ ਤੇਰੇ ਕੋਲੋਂ ਲੁਕ ਕੇ ਨੀ ਧੱਕੇ ਨਾਲ ਤੇਰੇ ਕੋਲੋਂ ਤੈ ਪਾਸਿਓ ਉਹ ਲੱਭ ਗਏ ਤੂੰ ਅਜੇ ਨਾ ਪਤੀਨ ਨੇ ਕਿਸ ਨਾਲ ਕੀਤਾ ਦੋਸਤੀ ਕਿਉਂ ਜੇ ਤੂੰ ਮਿੱਤਰਤਾ ਪਾਈ ਬੈਠਾ ਮੇਰਾ ਪਰਿਵਾਰ ਤੋਤਮ ਤਿਆਗਤ ਹੀ ਸੁਨਵੇਦਰ ਪ੍ਰੇਤ ਬਖਾਨ ਤਰਿਆ ਭਜਾ ਕਿਸ ਨਾਲ ਕੀਤਾ ਦੋਸਤੀ ਸਾਹਿਬ ਨੇ ਵਚਨ ਵਰਤੇ ਭਾਈ ਬੰਦ ਕੁਟੰਬ ਸਹੇਰਾ ਓਏ ਲਾਗੈ ਕਾਰ ਸਵੇਰਾ ਕਿਸ ਨਾਲ ਕੀਤਾ ਦੋਸਤੀ ਕਿਹਦੇ ਨਾ ਹਾਂ ਦੁਨੀਆਂ ਦੀ ਦੋਸਤੀ ਖਲੋਤੀ ਕੇਵਲ ਸਵਾਰਥ ਤੇ ਹਜ਼ੂਰ ਨੇ ਬਿਲਕੁਲ ਨਿਰਣੇ ਕੀਤੇ ਬਾਣੀ ਵਿੱਚ ਤੇ ਅਸਲ ਵਿੱਚ ਜਦੋਂ ਠੋਕਰ ਵੱਜਦੀ ਹੈ ਨਾ ਫਿਰ ਕਹਿੰਦੇ ਆ ਵੀ ਆਹ ਜਿਹੜਾ ਸ਼ਬਦ ਰੋਜ਼ ਭਾਈ ਸਾਹਿਬ ਪੜ੍ਹਦੇ ਸਨ ਮੈਨੂੰ ਹੁਣ ਅਰਥ ਦੇ ਸਮਝ ਲੱਗੇ ਨੇ ਠੋਕਰ ਤੋਂ ਬਿਨਾਂ ਲੱਗਦੀ ਨਹੀਂ ਸਾਹਿਬ ਨੇ ਸ਼ਬਦ ਵਰਤੇ ਮਨਮੁੱਖਾਂ ਤੇਰੀ ਦੋਸਤੀ ਕਿਸ ਨਾਲ ਕੀਤਾ ਦੋਸਤੀ ਮਨਮੁੱਖਾਂ ਤੇਰੀ ਦੋਸਤੀ ਮਾਇਆ ਕਾ ਸੰਬੰਧ ਮਨਮੁੱਖ ਦੀ ਮਿੱਤਰਤਾ ਮਾਇਆ ਤੇ ਖਲੋਤੀ ਸਵਾਰ ਤੇ ਖਲੋਤੀ ਮਨਮੁੱਖਾਂ ਤੇਰੀ ਦੋਸਤੀ ਮਾਇਆ ਕਾ ਸੰਬੰਧ ਦੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏਨ ਬੰਦ ਜਿੱਚਰ ਪਹਿਨਣ ਖਾਵਣੇ ਤਿੱਚਰ ਰੱਖਣ ਗੰਡ ਜਿੰਨੀ ਦੇਰ ਤੱਕ ਖਾਣ ਪੀਣ ਨੂੰ ਦਏਗਾ ਤੇਰੇ ਬਣ ਕੇ ਰਹਿਣਗੇ ਪਿਆਰਿਆਂ ਚੇਤੇ ਰੱਖੀ ਸ਼ਰੀਕ ਰਿਸ਼ਤੇਦਾਰ ਉਹੀ ਹੁੰਦੇ ਨੇ ਜਿਸ ਦਿਨ ਕਿਛੂ ਨਾ ਹੋਵੇ ਤਿਸ ਦਿਨ ਬੋਲਣ ਗੰਢ ਜਿੱਦਣ ਤੇਰੇ ਪੱਲੇ ਕੁੱਝ ਨਾ ਰਿਹਾ ਉਹ ਸਿਫਤਾਂ ਕਰਨ ਵਾਲੇ ਕਹਿਣਗੇ ਸਾਨੂੰ ਪਹਿਲਾਂ ਲੱਗਦਾ ਸੀ ਵੀ ਬੇੜੀ ਜ਼ਰੂਰ ਡੁੱਬੇਗੀ ਕਹਿੰਦੇ ਨੇ ਇਹਨਾਂ ਦੀ ਇੱਕ ਜ਼ਬਾਨ ਹੈ ਸਿਆਣੇ ਲੋਕ ਗੱਲ ਕਹਿੰਦੇ ਨੇ ਬਾਬਾ ਜੀ ਨੇ ਬੜੀ ਸੋਹਣੀ ਗੱਲ ਕਹੀ ਜਦੋਂ ਹਜ਼ੂਰ ਦੀ ਰਬਾਬ ਵਜਾਈ ਨਾ ਮਰਦਾਨੇ ਨੇ ਉਹਨੂੰ ਕੋਈ ਟਿਕਨ ਥੋੜਾ ਦੁਨੀਆਂ ਦਿੰਦੀ ਸੀ ਤੇ ਟਿਕਨ ਕਿਸੇ ਨੂੰ ਵੀ ਨਹੀਂ ਦੇ ਦਿੰਦੀ ਕਹਿੰਦੇ ਨੇ ਉਸ ਵੇਲੇ ਮਰਦਾਨਾ ਵਾਪਸ ਆਇਆ ਸੀ ਤੇ ਸਾਹਿਬ ਦੇ ਸਾਹਮਣੇ ਆਇਆ ਤੇ ਬੜਾ ਗੰਭੀਰ ਹਜ਼ੂਰ ਨੇ ਕਿਹਾ ਵੀ ਅੱਗੇ ਹੱਸਦਾ ਉਹਨਾਂ ਅੱਜ ਬੜੀ ਨਿਰਾਸ਼ ਤਾਂ ਕਹਿਣ ਲੱਗਾ ਵੀ ਅੱਜ ਮੇਰੇ ਮਨ ਨੂੰ ਦੁੱਖ ਲੱਗਾ ਪੁੱਛਿਆ ਕੀ ਕਹਿੰਦਾ ਦਾਤਾ ਬਾਹਰ ਨਿਕਲਣਾ ਜਿਹੜਾ ਮਿਲਦਾ ਕਹਿੰਦਾ ਕੁਰਾਈਏ ਦਾ ਡੂਮ ਜਾਂਦਾ ਪਿਆ ਸ਼ਬਦ ਵਰਤੇ ਕੁੜਾਈਏ ਦਾ ਡੂਮ ਹੈ ਕਹਿਣ ਲੱਗੇ ਤੈਨੂੰ ਕੋਈ ਗੁੱਸਾ ਕਾਹਦਾ ਉਹ ਕਹਿੰਦਾ ਮੈਂ ਤੇਰਾ ਬਣ ਗਿਆ ਮੈਨੂੰ ਕੋਈ ਕਹਿ ਲੈ ਕੋਈ ਨੀ ਪਰ ਜਦੋਂ ਤੈਨੂੰ ਕੋਈ ਕਹਿੰਦਾ ਤੇ ਸੀਨਾ ਬਿੰਨਿਆ ਜਾਂਦਾ ਮੈਨੂੰ ਮੇਰੇ ਪਿਓ ਨੂੰ ਵੀ ਡੂਮ ਕਹਿੰਦੇ ਸਨ ਦਾਦੇ ਨੂੰ ਵੀ ਡੂਮ ਕਹਿੰਦੇ ਸਨ ਮੇਰਾ ਕੁਝ ਨੀ ਘਟਣਾ ਤੈਨੂੰ ਉੱਥੇ ਸਾਹਿਬ ਨੇ ਇੱਕ ਸ਼ਬਦ ਕਹਿ ਕਹਿਣ ਲੱਗੇ ਮਰਦਾਨਿਆ ਅੱਜ ਲੋਕ ਡੂਮ ਕਹਿੰਦੇ ਨੇ ਇਮਾਨ ਕਾਇਮ ਰਹੇ ਤੇ ਲੋਕਾਂ ਦੀ ਜ਼ਬਾਨ ਚੇਂਜ ਹੋ ਜਾਂਦੀ ਹੈ ਇਮਾਨ ਕਾਇਮ ਰਹੇ ਅੰਦਰ ਦ੍ਰਿੜਤਾ ਰਹੇ ਇਮਾਨ ਹੋਵੇ ਤੇ ਜ਼ਬਾਨ ਚੇਂਜ ਹੋ ਜਾਂਦੀ ਹੈ ਜੇ ਸੱਜਣਾ ਆਪਣੇ ਹੀ ਇਮਾਨ ਨਹੀਂ ਤੇ ਜਿੰਨੇ ਮੂੰਹ ਨਹੀਂ ਜ਼ਬਾਨਾਂ ਬਣ ਜਾਂਦੀਆਂ ਇਮਾਨ ਕਿਆ ਕਾਇਮ ਰੱਖੀ ਦੇਖੀ ਇਹੀ ਜ਼ਬਾਨ ਜਿਹੜੀ ਕਹਿੰਦੀ ਏ ਕਿ ਕੁੜਾਈਏ ਦਾ ਦੂਮ ਹੈ, ਕਦੀ ਇਹੀ ਜ਼ਬਾਨਾਂ ਵਾਲੇ ਕਹਿਣਗੇ ਕਿ ਬਾਬੇ ਦਾ ਸ਼ਬਦ ਸੁਣਾ ਦੇ। ਇਮਾਨ ਕਾਇਮ ਰੱਖੀ, ਹਜ਼ੂਰ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਕਿਹਦੇ ਨਾਲ ਮਿੱਤਰਤਾ ਕਰਾਂ, ਕਿਸ ਨਾਲ ਕੀਤਾ ਦੋਸਤੀ, ਸਭ ਜਗ ਚੱਲਣਹਾਰ। ਕਹਿੰਦੇ ਪਰ ਕਰੀਏ ਕਿ ਕੂੜ ਸਵਾਦੀ ਬੜਾ ਲੱਗਦਾ, ਨਾਮ ਕੋਈ ਨੀ ਸਵਾਦੀ ਲੱਗਦਾ, ਕੂੜ ਮਿੱਠਾ, ਕੂੜ ਮਾਖਣ। ਕਹਿੰਦੇ ਇੰਨਾ ਸਵਾਦ ਲੱਗਦਾ ਕਿ ਜਿਵੇਂ ਮਿੱਠਾ ਖਾਈਏ। ਹੁਣ ਕੂੜੇ ਕਿਤੇ ਨਿੰਦਿਆ ਕਰਨੀ ਹੋਵੇ ਨਾ, ਕਈ ਵੀ ਜਾਂਦੇ ਮੈਂ ਨਿੰਦਿਆ ਨਹੀਂ ਕਰਦਾ, ਮੈਂ ਉਂਝ ਗੱਲ ਕਰਨਾ, ਉਹ ਹਕੀਕਤ ਹੈ ਜੇ ਨਹੀਂ। ਨਿੰਦਿਆ ਇੱਕ ਹੁੰਦੀ ਹੈ ਬੋਲ ਕੇ ਕਰਨੀ, ਕਿਸੇ ਨਾਲ ਨਿੰਦਿਆ ਤਾਂ ਕਰਨੀ ਜਦੋਂ ਕੋਈ ਦੂਜਾ ਆਵੇ, ਇੱਕ ਹੁੰਦਾ ਬੋਲਣ ਤੋਂ ਬਿਨਾਂ ਇਕੱਲੇ ਕਰਨੀ। ਅਸੀਂ ਕਹਿੰਦੇ ਬੋਲਣ ਤੋਂ ਬਿਨਾਂ ਇਕੱਲੇ ਕਿਵੇਂ ਹੋ ਜਾਂਦੀ? ਗੁਰੂ ਗ੍ਰੰਥ ਸਾਹਿਬ ਨੇ ਸੋ ਕਹੀਏ, ਕਹਿੰਦੇ ਨੇ ਜੋ ਦੇਖਾ ਸ਼ਿਦਰ ਤੋਂ ਨਿੰਦਕ ਉਮਾ ਹੈ। ਕਹਿੰਦੇ ਨੇ ਜਦੋਂ ਕਿਸੇ ਦੇ ਵਿੱਚ ਨੁਕਸ ਦੇਖਣਾ ਤੇ ਉਹਨੂੰ ਵੇਖ ਵੇਖ ਕੇ ਖੁਸ਼ ਹੋਣਾ, ਬੇੜੀ ਡੁੱਬਣ ਲੱਗੀ, ਕਹਿੰਦੇ ਨੇ ਇਹਦੀ ਇੱਕ ਨਿੰਦਿਆ ਦੀ ਲਹਿਰ। ਜੋ ਦੇਖਾ ਸ਼ਿਦਰ ਤੋਂ ਨਿੰਦਕ ਉਮਾ ਹੈ, ਭਲੋ ਦੇਖ ਦੇਖ ਭਲਾ ਵੇਖ ਵੇਖ ਕੇ ਅੰਦਰੋਂ ਖੁਸ਼ ਹੋਈ ਦੁਖੀ ਹੋਈ ਜਾਣਾ। ਕਹਿਣ ਲੱਗੇ ਇਹ ਵੀ ਇੱਕ ਨਿੰਦਿਆ ਦਾ ਰੂਪ ਹੈ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਝੂਠ ਮਿੱਠੇ ਦੀ ਤਰ੍ਹਾਂ ਲੱਗਦਾ ਪਰ ਜਿਹੜਾ ਸ਼ਬਦ ਹੈ ਨਾ ਉਹ ਕੌੜਾ ਲੱਗਦਾ। ਬਾਬਾ ਜੀ ਨੇ ਕਹਿ ਦਿੱਤਾ ਅੰਮ੍ਰਿਤ ਕੌੜਾ, ਲਿਖਿਆ ਲਿਖੀ ਸਾਕਤ ਕੀ ਬਿਦ ਮੈਨੂੰ ਲਿਖੀ, ਕੂੜ ਮਿੱਠਾ ਕੂੜ ਮਾਖਿਓ। ਤੇ ਸਾਹਿਬ ਕਹਿਣ ਲੱਗੇ ਕੱਲਾ ਤੂੰ ਨੀ, ਇੱਥੇ ਤੇਰੇ ਤੋਂ ਪਹਿਲਾਂ ਵੀ ਕੂੜ ਡੋਬੇ, ਕੂੜ ਪੂਰਾ ਦੇ ਪੂਰ ਝੂਠ ਨੇ ਡੋਬ ਦਿੱਤੇ ਨੇ। ਇੱਕ ਨੀ ਪਤਾ ਨੀ ਕਿੰਨੇ ਪੁਰੋਜ ਡੁੱਬਦੇ ਨੇ। ਹੇ ਦਾਤਾ ਜੀ ਇਹ ਸਾਰੀ ਕੂੜੇ ਨੇ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਠਣਹਾਰ, ਕੂੜ ਸੋਨਾ, ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਕਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਕੂੜ ਕੂੜੇ ਨੇ ਲੱਗਾ ਵਿਚਰਿਆ ਕਰਤਾਰ, ਕਿਸ ਨਾਲ ਕੀਤਾ ਦੋਸਤੀ, ਸਭ ਜਗ ਚੱਲਣਹਾਰ। ਤੁਸੀਂ ਕਹਿੰਦੇ ਹੋ ਕਿਉਂ ਮਿੱਠਾ ਕੂੜ ਮਾਖਿਓ, ਸ਼ਹਿਦ ਦੀ ਤਰ੍ਹਾਂ ਮਿੱਠਾ ਲੱਗਦਾ, ਕੂੜ ਡੋਬੈ ਕੂੜ, ਤੇ ਕੋਈ ਸੱਚ ਵੀ ਹੈ? ਕਹਿਣ ਲੱਗੇ ਨਾਨਕ ਵਖਾਣਾ ਬੇਨਤੀ ਤੁਦ ਬਾਗ ਕੂੜੋ ਕੂੜ ਤਨ। ਗੁਰੂ ਨਾਨਕ ਸਾਹਿਬ ਕਹਿੰਦੇ ਵਖਾਣੇ ਦਰਸ਼ਨ ਦਾ ਬੋਲਣਾ, ਵਖਿਆਣ ਕਰਨਾ, ਪ੍ਰਭੂ ਤੇਰੇ ਚਰਨਾਂ ਵਿੱਚ ਬੇਨਤੀ ਕਰਨਾ, ਤੇਰੇ ਤੋਂ ਬਿਨਾਂ ਸਭ ਕੁਝ ਕੂੜ ਏ। ਗੁਰਮੁਖੋ ਇਹ ਸਰੀਰ ਮਿਲਿਆ ਇਹ ਕੂੜ ਏ, ਪਰ ਇਹਦੇ ਵਿੱਚ ਜਿਹੜੀ ਜਿੰਦ ਏ ਨਾ ਇਹ ਕਿਤੇ ਸੱਚੇ ਨਾਲ ਸੰਬੰਧ ਬਣਾ ਲਿਆ। ਸਰੀਰ ਬਿਲਕ ਜਾਏਗਾ ਪਰ ਅੰਦਰ ਵਾਲਾ ਸੱਚੇ ਵਿੱਚ ਲੀਨ ਹੋ ਸਕਦਾ, ਉਹ ਸੱਚ ਕਿਵੇਂ ਮਿਲ ਸਕਦਾ? ਇਹ ਹਜ਼ੂਰ ਕੱਲ ਦੇ ਸ਼ਲੋਕ ਵਿੱਚ ਦੁਪਹਿਰ ਦੇ ਦੀਵਾਰ ਵਿੱਚ ਆਪਾਂ ਵਾਚਾਂਗੇ ਵੀ ਜੇ ਸਭ ਕੁਝ ਕੂੜ ਏ ਤੇ ਸੱਚ ਕਿਵੇਂ ਹੋਇਆ ਜਾ ਸਕਦਾ? ਇਹਦੀ ਵਿਚਾਰ ਹਜ਼ੂਰ ਕਿਰਪਾ ਕਰਨ ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਆਪ ਕਿਰਪਾ ਕਰਕੇ ਬਖਸ਼ ਦਿਆ ਜੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਿਹਰ ਕਰਕੇ ਆਪਣੀ ਚਰਨ ਸ਼ਰਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਸਭ ਤੋਂ ਹਰ ਕੇ ਮੰਦਰ ਸਭ ਗੁਰੂ ਨੇ ਪਾਇਆ ਮੇਰੇ।